ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਣ ਗਾਵੈ ਨਵਨਾਥ ਧੰਨ ਗੁਰ ਸਾਚ ਸਮਾਇਓ ਮਾਂ ਦਾਤਾ ਗੁਣ ਰਵੈ ਜੇਨ ਚੱਕਰਵੈ ਕਹਾਇਓ ਗੁਣ ਗਾਵੈ ਬਲ ਰਾਓ ਸਪਤ ਪਾਸਾ ਪਾਤਾਲ ਬਸੰਤੋ ਭਰਥਰ ਗੁਣ ਉੱਚਰੈ ਸਦਾ ਗੁਰਸੰਗ ਰਹੰਤ ਦੂਰ ਬਾਪ ਰੂਰੋ ਅੰਗੁਰੈ ਗੁਰੂ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਹੈ ਸਮੂਹ ਭਇਆ ਗਇਆ ਵਿਜੋਗੋ ਰਾਮ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਪਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਣ ਦਿਨ ਹਰ ਲਿਵ ਲਾਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾ ਦਾਈ ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਰ ਚੌਥੜੀ ਲਾਭ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਦੀਨਾ ਬੰਧੂ ਅਨਾਥ ਨਾਥੇ ਰਾਜਾਨ ਰਾਜ ਭਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਲਦੇ ਬਲਦੇ ਸੰਸਾਰ ਨੂੰ ਠਾਰਨ ਵਾਲੇ ਤਪਦਿਆਂ ਕੜਾਹਿਆਂ ਨੂੰ ਬੁਝਾਉਣ ਵਾਲੇ ਰੀਠਿਆਂ ਨੂੰ ਮਿੱਠੇ ਕਰਨ ਵਾਲੇ ਹੰਕਾਰੀਆਂ ਦਾ ਹੰਕਾਰ ਮਿਟਣ ਵਾਲੇ ਜ਼ੁਲਮੀ ਅਤਿਆਚਾਰੀ ਰਾਜਿਆਂ ਦਾ ਜ਼ੁਲਮ ਰੋਕਣ ਵਾਲੇ ਐਸੇ ਪਰਉਪਕਾਰੀ ਸਤਿਗੁਰੂ ਸਾਹਿਬ ਜੀ ਸੰਸਾਰ 'ਤੇ ਆਏ ਨਿਰੰਕਾਰ ਦਾ ਮੁਕੰਮਲ ਰੂਪ ਦਸ ਸਰੂਪ ਧਾਰੇ ਦਸਵਾਂ ਜਾਮਾ ਸ਼ਮਸ਼ੇਰ ਬਹਾਦਰ ਪੁੱਤਰਾਂ ਦੇ ਦਾਨੀ ਖਾਲਸੇ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਮੇਸ਼ ਪਿਤਾ ਜੀ ਦਾ ਧਾਰਿਆ ਉਹਨਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਧਰਤੀ ਆਪ ਜੀ ਦਾ ਪ੍ਰਾਚੀਨ ਯੁੱਗ ਆਦਿ ਸੋ ਤਪ ਅਸਥਾਨ ਉਸ ਪਾਵਨ ਧਰਤੀ 'ਤੇ ਵਾਪਸ ਆਏ ਚਰਨ ਪਾਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਪੂਰੇ ਪੰਥ ਨੂੰ ਸਿੱਖ ਜਗਤ ਨੂੰ ਔਰ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋ ਅੰਚਲ ਭਾਵ ਪੱਲਾ ਫੜਾਇਆ ਉਹਨਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਤੋਂ ਪਰਸੋਂ ਰੋਜ਼ ਤੋਂ ਇਹ ਪਾਵਨ ਗੁਰਬਾਣੀ ਲਾਵਾਂ ਦੀ ਸੂਹੀ ਰਾਗ ਦੇ ਵਿੱਚ ਇਸ ਦੀ ਕਥਾ ਆਰੰਭ ਹੈ। ਪਹਿਲੋਂ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ, ਫਿਰ ਗੁਰਦੁਆਰਾ ਕਲਗੀਧਰ ਦਰਬਾਰ ਐਬਟਸਫੀਲਡ ਵਿਖੇ ਅਤੇ ਹੁਣ ਮਹਾਂਪੁਰਖ ਬਾਬਾ ਆਨੰਦ ਸਿੰਘ ਸਾਹਿਬ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ, ਐਸੇ ਜਪੀ ਤਪੀ ਮਹਾਨ ਗੁਰਸਿੱਖਾਂ ਦੀ ਕਮਾਈ ਬਰਕਤ ਸਦਕਾ ਇਹ ਜੋ ਕਮਲਵਤ ਇਹ ਅਸਥਾਨ ਖਿੜੇ ਹੋਇਆ ਸੋ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਭਗਤੀ ਦੇ ਘਰ ਵਿਖੇ ਸੋ ਇਹ ਗੁਰਬਾਣੀ ਦੀ ਕਥਾ ਸੰਪੂਰਨ ਕਰਨ ਵਾਸਤੇ ਸੋ ਇਸ ਸੇਵਾ ਦੁਆਰਾ ਆਪ ਸਾਧ ਸੰਗਤ ਜੀ ਦੇ ਜੋੜੇ ਝਾੜਨ ਵਾਸਤੇ ਦਾਸ ਹਾਜ਼ਰ ਹੋਇਆ। ਸਤਿਗੁਰੂ ਜੀ ਕਿਰਪਾ ਕਰਨ ਸੋ ਜਿਸ ਤਰੀਕੇ ਦੇ ਨਾਲ ਤਿੰਨ ਹੀ ਦਿਨ ਦੋ ਭਾਸ਼ਾਵਾਂ ਦੇ ਵਿੱਚ ਇਹ ਕਥਾ ਹੋਈ ਸੋ ਭਾਵ ਪਹਿਲੀ ਤਾਂ ਜੋ ਗੁਰਮੁਖੀ ਪੰਜਾਬੀ ਸੋ ਸਾਡੀ ਮਾਂ ਬੋਲੀ ਅਤੇ ਦੂਸਰਾ ਅੰਗਰੇਜ਼ੀ ਦੇ ਵਿੱਚ ਵੀ ਸੋ ਨਾਲ ਨਾਲ ਇਸਦੀ ਕਥਾ ਵਿਚਾਰ ਹੋਈ। ਮੁੱਖ ਕਾਰਨ ਇਸਦਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਵੀ ਸੋ ਜਿੱਥੇ ਜਿੱਥੇ ਜਾਂਦੇ ਸੀ ਉਹਨਾਂ ਦੀ ਭਾਸ਼ਾ ਅਨੁਸਾਰ ਸੋ ਗਰੀਬ ਨਿਵਾਜ ਜੀ ਉਪਦੇਸ਼ ਕਰਦੇ ਸਨ। ਗੁਰਬਾਣੀ ਦੇ ਵਿੱਚ ਅਨੇਕਾਂ ਭਾਸ਼ਾ ਦਾ ਸੋ ਬੋਲੀਆਂ ਦਾ ਮੁਜੱਸਮਾ ਇਕੱਤਰਿਤ ਹੈ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਵਿੱਚ ਉਸ ਤੋਂ ਵੀ ਪਰੇ ਕ੍ਰਮ ਦੇ ਵਿੱਚ ਭਾਸ਼ਾਵਾਂ ਦਾ ਜ਼ਿਕਰ ਔਰ ਵਰਤੋਂ ਹੈ। ਪੰਜਾਬੀ ਬਹੁਤ ਘੱਟ, ਪੰਜਾਬੀ ਦਾ ਇੱਕੋ ਸ਼ਬਦ ਸੋ ਆਮ ਪ੍ਰਚਲਿਤ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਪਰ ਉਸ ਤੋਂ ਇਲਾਵਾ ਮਹਾਰਾਜ ਸਾਹਿਬ ਜੀ ਨੇ ਸੋ ਕਈ ਭਾਸ਼ਾਵਾਂ ਦਾ ਪ੍ਰਯੋਗ ਕੀਤਾ। ਇਹ ਜੋ ਗੁਰਬਾਣੀ ਲਾਵਾਂ ਸੋ ਇਸ ਦੀ ਕਥਾ ਕਰਨ ਦਾ ਕਾਰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ ਕੱਤਕ ਵਧੀ ਦੂਜ ਵਾਲੇ ਦਿਨ ਸੋ ਮਨਾਇਆ ਜਾਂਦਾ ਹੈ। ਤੇ ਸਾਧ ਸੰਗਤ ਜੀ, ਕੱਤਕ ਵਧੀ ਦੂਜ ਦਾ ਭਾਵ ਇਹ ਹੈ ਜੋ ਮੋਟੇ ਢੰਗ ਦੇ ਨਾਲ ਲੈਣਾ, ਬਰੀਕੀਆਂ ਦੇ ਵਿੱਚ ਨਾ ਜਾਣ ਤੋਂ ਬਿਨਾਂ, ਕੱਤਕ ਦੀ ਪੂਰਨਮਾਸ਼ੀ ਤੋਂ ਦੋ ਦਿਨ ਬਾਅਦ ਦੇ ਵਿੱਚ ਸੋ ਬੇਸ਼ੱਕ ਜੋ ਪ੍ਰਚਲਿਤ ਜੋ ਹੋ ਗਿਆ ਹੈ ਉਸਦੇ ਅਨੁਸਾਰ ਕਿਸੇ ਵੀ ਦਿਨ ਮਨਾਇਆ ਜਾਂਦਾ, ਪਰ ਜੇ ਮਹਾਰਾਜ ਜੀ ਦਾ ਗੁਰਪੁਰਬ ਕੱਤਕ ਵਧੀ ਦੂਜ ਇਤਿਹਾਸ ਦੇ ਗ੍ਰੰਥਾਂ ਵਿੱਚ ਦਰਜ ਆ ਤਾਂ ਫਿਰ ਇਹ ਠੀਕ ਹੀ ਆ ਨਾ ਕਿ ਜੋ ਸੰਪਰਦਾਵਾਂ ਆਦਿਕ ਮਹਾਂਪੁਰਸ਼ ਸਤਿਕਾਰਯੋਗ ਹਨ ਉਹ ਪੂਰਨਮਾਸ਼ੀ ਤੋਂ ਦੋ ਦਿਨ ਬਾਅਦ ਹੀ ਮਨਾਉਂਦੇ ਆ। ਸੋ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਕੱਤਕ ਦੇ ਮਹੀਨੇ ਦੇ ਵਿੱਚ ਹੋਇਆ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਹੁੰਦਾ ਔਰ ਪੋਹ ਦੇ ਮਹੀਨੇ ਦੇ ਵਿੱਚ ਪੋਹ ਸੁਦੀ ਸਪਤਮੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੁੰਦਾ। ਇਹ ਦੋਨੋਂ ਹੀ ਮਹੀਨੇ ਸੋ ਜੋ ਕੈਲੰਡਰ ਹੈ, ਵਰਸ਼ ਹੈ, ਇਸ ਦੇ ਵਿੱਚ ਇਹਨਾਂ ਨੂੰ ਅਸ਼ੁੱਭ ਮੰਨਿਆ ਜਾਂਦਾ ਸੀ ਅਤੇ ਇਹਨਾਂ ਦੇ ਵਿੱਚ ਜਨਮ ਲੈਣ ਵਾਲੇ ਬਾਲਕ ਵਾਸਤੇ ਕਾਰਤਿਕ ਸੋ ਦੋਸ਼ ਨਿਵਿਰਤੀ ਯੱਗ ਆਦਿਕ ਉਪਾਏ ਸੋ ਬ੍ਰਾਹਮਣ ਦੱਸਦੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਧੁਰ ਤੋਂ ਹੀ ਇਹ ਟੀਚਾ ਲੈ ਕੇ ਆਏ ਸੀ ਕਿ ਨੀਚ ਹੈ ਊਚ ਕਰੇ, ਅਤੇ ਉਹਨਾਂ ਨੇ ਮਹੀਨੇ ਵੀ ਇਹਨਾਂ ਸਾਰਿਆਂ ਨੂੰ ਬਰਾਬਰਤਾ ਦਿੱਤੀ ਔਰ ਇੰਨੀ ਮਹਾਨਤਾ ਦਿੱਤੀ। ਸੋ ਸਾਡੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਇਹਨਾਂ ਮਹੀਨਿਆਂ ਵਿੱਚ ਆਏ, ਇਹ ਹਮੇਸ਼ਾ ਹੀ ਵਾਸਤੇ ਸਿੱਖ ਜਗਤ ਦੇ ਵਿੱਚੋਂ ਇਹੋ ਜਿਹੇ ਵਹਿਮ ਭਰਮ ਕੱਢ ਦਿੱਤੇ। ਸੋ ਦ ਵਿਚਾਰ ਆਫ ਦ ਲਾਮਾ ਦਾ ਵੀ ਹੈਵ ਡਨ ਇਟ ਹੈਜ਼ ਕਮ ਟੂ ਦ ਥਰਡ ਲਾਮ, ਤੀਜੀ ਲਾਮ ਤੱਕ ਕਥਾ ਪੂਰੀ ਹੋ ਗਈ ਆ। ਸੰਖੇਪ ਦੇ ਵਿੱਚ ਲਾਵਾਂ ਦੀ ਉਥਾਨਿਕਾ ਇਹ ਸੀ ਕਿ ਬ੍ਰਾਹਮਣ ਦੇ ਜਾਲ ਵਿੱਚੋਂ ਸਿੱਖ ਨੂੰ ਕੱਢਣ ਵਾਸਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਸ ਇੱਕ ਗਰੀਬ ਸਿੱਖ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੇਰੀ ਸਪੁੱਤਰੀ ਦਾ ਵਿਆਹ ਉਹ ਤੈਅ ਕੀਤਾ ਗਿਆ ਸਾਹਾ ਬੰਨਿਆ ਸੀ, ਦੀ ਇੰਗੇਜਮੈਂਟ ਵਾਜ਼ ਡਨ ਐਂਡ ਇਟ ਹੈਜ਼ ਕਮ ਟੂ ਦ ਡੇ ਆਫ ਮੈਰਿਜ, ਅੱਜ ਵਿਆਹ ਵਾਲਾ ਦਿਨ ਆ, ਅਤੇ ਬ੍ਰਾਹਮਣ ਨਾਲ ਸਾਡੀ 50 ਰੁਪਈਏ ਦੀ ਗੱਲ ਹੋਈ ਸੀ, ਐਨ ਮੌਕੇ 'ਤੇ 50 ਹੋਰ ਮੰਗ ਰਿਹਾ, ਮੇਰੇ ਪਾਸ ਇਹ ਸ਼ਕਤੀ ਨਹੀਂ, ਇਹ ਸਮਰੱਥਾ ਨਹੀਂ ਕਿ ਮੈਂ ਉਹਨੂੰ ਦੇ ਸਕਾਂ। ਇਤਿਹਾਸਿਕ ਪੱਖ ਤੋਂ ਫਰੋਮ ਹਿਸਟੋਰੀਕਲ ਸਾਈਡ ਵੀ ਹੈਵ ਟੂ ਰਿਮੈਂਬਰ ਦੈਟ ਦ ਸਿਟੀ ਆਫ ਅੰਮ੍ਰਿਤਸਰ ਵਾਜ਼ ਨਿਊ, ਅੰਮ੍ਰਿਤਸਰ ਦਾ ਵਸੇਬਾ ਨਵਾਂ ਸੀ। ਅਤੇ ਆਪਾਂ ਵੀ ਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਈਏ ਜਾਂ ਦੇਸ਼ ਬਦਲੀਏ, ਸਭ ਕੁਛ ਨਵੇਂ ਤੌਰ 'ਤੇ ਹੁੰਦਾ ਆ। ਇਸੇ ਤਰੀਕੇ ਦੇ ਨਾਲ ਸ਼ਰਧਾ ਵਾਲੇ ਜਿਹੜੇ ਸਿੱਖ ਸੀਗੇ ਉਹ ਅੰਮ੍ਰਿਤਸਰ ਸਾਹਿਬ ਆਏ ਔਰ ਸ਼ੁਰੂਆਤ ਤੋਂ ਦੁਬਾਰਾ ਆਪਣੀ ਜ਼ਿੰਦਗੀ ਨੂੰ ਗੁਰੂ ਚਰਨਾਂ ਦੇ ਵਿੱਚ, ਗੁਰੂ ਨਗਰੀ ਦੇ ਵਿੱਚ ਸੋ ਉਹਨਾਂ ਨੇ ਸਥਿਤ ਕੀਤਾ। ਅਤੇ ਉਹ ਸਿੱਖ ਇਸ ਕਰਕੇ ਸੋ ਕੁਛ ਕੁ ਗਰੀਬੀ ਦਾ ਸਮਾਂ ਉਸ ਪਰ ਚੱਲ ਰਿਹਾ ਸੀ। ਮਹਾਰਾਜ ਸਾਹਿਬ ਨੇ ਉਸ ਵੇਲੇ ਰਾਮਸਰ ਦੇ ਪਾਵਨ ਤੱਟ ਤੋਂ ਜਿਸ ਤੱਟ ਨੂੰ ਹਮੇਸ਼ਾ ਹੀ ਸਜਦੇ ਕਰਦੇ ਰਹੀਏ, ਜਿੱਥੇ ਸੁਖਮਣੀ ਸਾਹਿਬ ਸੋ 24 ਘੰਟਿਆਂ ਨੂੰ ਸਫਲ ਕਰਨ ਵਾਲੀ ਗੁਰਬਾਣੀ ਆਦਿਕ ਹੋਰ ਅਨੇਕਾਂ ਬਾਣੀਆਂ ਰਾਮਸਰ ਦੇ ਪਾਵਨ ਤੱਟ ਤੋਂ ਹੀ ਉਚਾਰੀਆਂ ਗਈਆਂ, ਚੌਥੇ ਜਾਮੇ ਵਿੱਚ, ਪੰਜਵੇਂ ਜਾਮੇ ਦੇ ਵਿੱਚ ਵੀ। ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਸ ਵੇਲੇ ਇਹ ਚਾਰ ਲਾਵਾਂ ਉਚਾਰੀਆਂ, ਨਾਲ ਨਾਲ ਉਹ ਸਿੱਖ ਦਾ ਸੋ ਜਵਾਈ ਤੇ ਉਸ ਦੀ ਸਪੁੱਤਰੀ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਸਰੀਰ ਦੀ ਪਰਿਕਰਮਾ ਕੀਤੀਆਂ ਤੇ ਇਹ ਲਾਵਾਂ ਦਾ ਪ੍ਰਕਰਨ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤਾ। ਗੁਰਸਿੱਖੀ ਦਾ ਕੋਈ ਵੀ ਕਾਰਜ ਹੋਵੇ, ਉਹ ਜਨਮ ਦਾ ਹੋਵੇ, ਮਰਨ ਦਾ ਹੋਵੇ, ਵਿਵਾਹ ਦਾ ਹੋਵੇ, ਮਹਾਰਾਜ ਜੀ ਜਿੱਥੇ ਇਸ ਸੰਸਾਰ ਦੇ ਵਿਵਹਾਰਿਕ ਕਾਰਜ ਨੂੰ ਸਿੱਧ ਕਰਦੇ ਆ, ਉੱਥੇ ਪਰਮਾਰਥ ਨੂੰ। ਸੋ ਈਵਨ ਇਫ ਅਫੇਅਰਸ ਔਨ ਅ ਸੁਪਰਫਿਸ਼ੀਅਲ ਔਰ ਮਟੀਰੀਅਲ ਲੈਵਲ ਦੈਟ ਗੁਰੂ ਸਾਹਿਬ ਇਜ਼ ਟੋਕਿੰਗ ਅਬਾਊਟ ਸਮਥਿੰਗ ਦੈਟ ਇਜ਼ ਫਿਜ਼ੀਕਲ, ਦੈਟ ਇਜ਼ ਵਰਲਡਲੀ, ਦੈਰ ਇਜ਼ ਆਲਵੇਜ਼ ਅ ਡੀਪਰ ਮੀਨਿੰਗ। ਸੋ ਜਿੱਥੇ ਲਾਮ ਦਾ ਭਾਵ ਪਰਿਕਰਮਾ ਹੈ, ਔਰ ਪਰਿਕਰਮਾ ਇਹ ਸੰਕੇਤਕ ਹੈ ਕਿ ਗੁਰ ਸ਼ਬਦ ਸਾਡੇ ਜੀਵਨ ਦਾ ਆਧਾਰ ਆ, ਸ਼ਬਦ ਇਜ਼ ਦ ਸੈਂਟਰ ਆਫ ਆਰ ਲਾਈਫ, ਦੈਟਸ ਵਾਈ ਵੀ ਰਿਵੋਲਵ ਅਰਾਊਂਡ ਇਟ, ਗੋ ਅਰਾਊਂਡ ਇਟ ਡਿਊਰਿੰਗ ਦ ਆਨੰਦ ਕਾਰਜ ਸੈਰੇਮਨੀ। ਉੱਥੇ ਲਾਮ ਸ਼ਬਦ ਦਾ ਅਰਥ ਭੂਮਿਕਾ ਅਥਵਾ ਅਵਸਥਾ ਵੀ ਹੈ, ਸਪਿਰਿਚੁਅਲ ਸਟੇਟ, ਐਂਡ ਗੁਰੂ ਮਹਾਰਾਜ ਜੀ ਥਰੂ ਦ ਲਾਮਾ ਦੇ ਗੋ ਥਰੂ ਈਚ ਸਟੇਟ। ਸੋ ਪਹਿਲੀ ਲਾਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਪ੍ਰਵਿਰਤੀ ਕਰਮਾਂ ਦਾ। ਪ੍ਰਵਿਰਤੀ ਕਰਮ ਆਰ ਨਿਸ਼ਕਾਮ ਕਰਮ, ਦ ਸੈਲਫਲੈਸ ਡੀਡਸ, ਦ ਐਕਸ਼ਨਸ ਦੈਟ ਹੈਵ ਬੀਨ ਪ੍ਰਿਸਕ੍ਰਾਈਬਡ ਬਾਈ ਸਤਿਗੁਰੂ ਸਾਹਿਬ ਜੀ, ਜੋ ਸਾਡੇ ਕਰਨ ਵਾਸਤੇ ਕਰਮ ਹਨ। ਸੋ ਅਜੋਕੇ ਸਮੇਂ ਵਿੱਚ ਕਰਮ ਕਾਂਡ ਸ਼ਬਦ ਨਾਲ ਸਾਨੂੰ ਐਲਰਜੀ ਹੋਈ ਜਾਂਦੀ ਆ, ਜਿਹੜਾ ਨਾਮ, ਦਾਨ, ਇਸ਼ਨਾਨ, ਇਹ ਸਾਰੇ ਵੀ ਤਾਂ ਕਰਮ ਕਾਂਡ ਆ। ਚੁਣ ਚੁਣ ਕੇ ਗਰੀਬ ਨਵਾਜ ਜੀ ਨੇ ਸਾਡੇ ਵਾਸਤੇ ਜਿਹੜੇ ਕਰਮ ਸਨ ਉਹ ਰੱਖੇ ਕਿ ਇਹ ਕਰਨੇ ਔਰ ਨਹੀਂ ਕਰਨੇ, ਅਤੇ ਇਹਨਾਂ ਦੀ ਰੂਪ ਰੇਖਾ ਬਣਾ ਕਰਕੇ ਇਹਨਾਂ ਦਾ ਨਾਮ ਦੱਸ ਦਿੱਤਾ, ਰਹਿਤ ਮਰਿਆਦਾ। ਸੋ ਇਹ ਪਹਿਲੀ ਲਾਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ। ਦੂਸਰੀ ਲਾਮ ਵਿੱਚ ਪ੍ਰਕਰਨ ਇਹ ਚੱਲਿਆ ਕਿ ਗੁਰੂ ਪੂਰਿਆਂ ਦੇ ਨਾਲ ਜਦੋਂ ਮਿਲਾਪ ਹੁੰਦਾ ਅਤੇ ਉਹ ਮਿਲਾਪ ਕਿਵੇਂ ਹੋਣਾ, ਉਹਦੇ ਵਿੱਚ ਇਹਦਾ ਜੁਗਤੀ ਸੋ ਸਪਸ਼ਟ ਕੀਤੀ ਕਿ ਨਿਰਭਉ ਭੈ ਮਨ ਹੋਏ। ਜਿਹੜਾ ਨਿਰਭਉ ਕੌਣ ਹੈ? ਵਾਹਿਗੁਰੂ, ਓਨਲੀ ਵਾਹਿਗੁਰੂ ਇਨ ਦਿਸ ਵਰਲਡ ਇਜ਼ ਵਿਦਾਊਟ ਪੇਅਰ, ਅਤੇ ਉਹਦਾ ਭੈ ਆਪਣੇ ਮਨ ਵਿੱਚ ਟਿਕਾ ਲਵੋ ਅਤੇ ਫਿਰ ਸਤਿਗੁਰੂ ਪੂਰਿਆਂ ਦੇ ਨਾਲ ਮਿਲਾਪ ਹੋ ਹੀ ਜਾਣਾ ਸੁਭਾਵਿਕ ਆ। ਤੀਸਰੀ ਲਾਮ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਕਿ ਇਹ ਮਨ ਵਿੱਚ ਕਿਹੋ ਜਿਹੀ ਉਮੰਗ, ਕਿਹੋ ਜਿਹੀ ਤੜਕ, ਕਿਹੋ ਜਿਹਾ ਵਿਰਾਗ ਉਤਪੰਨ ਹੁੰਦਾ, ਔਰ ਇਹ ਵਿਰਾਗ ਦੀ ਹੀ ਬਰਕਤ ਸਾਰੀ ਸੋ ਗੁਰਸਿੱਖੀ ਹੈ। ਗੁਰਸਿੱਖੀ ਦਾ ਨਤੀਜਾ, ਗੁਰਸਿੱਖੀ ਦਾ ਟੀਚਾ, ਪਾਤਸ਼ਾਹ ਦਾ ਪਰਮ ਪ੍ਰਯੋਜਨ, ਸੋ ਸਾਰਾ ਇਹ ਵਿਰਾਗ ਤੋਂ ਹੀ ਜਗਦਾ। ਜਿਹੜੀਆਂ ਗਿਆਨ ਦੀਆਂ ਪੁਸਤਕਾਂ, ਜਿਹਨਾਂ ਨੂੰ ਛੋਟੇ ਗ੍ਰੰਥ, ਕਥਾ ਵਾਲੇ ਗ੍ਰੰਥ ਵੀ ਕਿਹਾ ਜਾਂਦਾ, ਉਹਨਾਂ ਵਿੱਚ ਵੀ ਇੱਥੋਂ ਆਰੰਭ ਹੁੰਦਾ ਸ਼ੁਭ ਇੱਛਾ ਸ਼ੁਭ ਵਿਚਾਰਨਾ ਤਨੋ ਮਾਨਸਾ ਸੋ ਹੋਏ। ਸ਼ੁਭ ਇੱਛਾ, ਦਿਸ ਪੋਜ਼ਿਟਿਵ ਡਿਜ਼ਾਇਰ, ਇਨ ਜਪਜੀ ਸਾਹਿਬ ਇਟ ਸੇਜ਼ ਇੱਕ ਦੂ ਜੀਭਉ ਲੱਖ ਹੋਹੈ ਲੱਖ ਹੋਵੇ ਲੱਖ ਵੀਸ, ਇੰਨੀਆਂ ਮਾਲਕ ਮੇਰੀਆਂ ਜੀਭਾਂ ਕਰ ਦੇਵੋ, ਇੱਕ ਨਾ ਹੋਣ ਬਹੁਤੀਆਂ ਦੇ ਨਾਲ ਪਰਮੇਸ਼ਰ ਮੈਂ ਤੇਰਾ ਨਾਮ ਜਪਾਂ। ਇਹ ਸ਼ੁਭ ਇੱਛਾ ਹੈ, ਅਤੇ ਇਹ ਇੱਛਾ ਕਿੱਥੋਂ ਜਾਗਣੀ ਆ? ਉਹ ਵੈਰਾਗ ਦੇ ਵਿੱਚੋਂ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵੈਰਾਗ ਕਿਵੇਂ ਉੱਠਦਾ, ਇਹ ਸੰਸਾਰ ਤੋਂ ਵੀ ਉੱਠ ਸਕਦਾ, ਕਿਵੇਂ ਧਰੂਵ ਭਗਤ, ਦਸਾਖੀ ਆਫ ਧਰੂਵ ਭਗਤ, ਹਾਊ ਹੀ ਵਾਸ ਡ੍ਰੈਗਡ ਆਊਟ ਆਫ ਹਿਸ ਫਾਦਰ ਲੱਪ, ਕਿਵੇਂ ਧਰੂਵ ਭਗਤ ਨੂੰ ਉਹਦੀ ਮਤਰੇਈ ਮਾਂ ਨੇ ਸੋ ਆਪਣੇ ਪਿਤਾ ਦੀ ਗੋਦ ਦੇ ਵਿੱਚੋਂ ਬਾਂਹ ਤੋਂ ਫੜ ਕੇ ਘਸੀਟਿਆ, ਇਹ ਆਪਾਂ ਸੁਣਿਆ, ਉਹਨੂੰ ਵੈਰਾਗ ਲੱਗਿਆ। ਸੋ ਜ਼ਿਆਦਾ ਨਾ ਵਿਸਥਾਰ ਵਿੱਚ ਜਾਂਦੇ ਆ ਇਹ। ਸੋ ਤੀਸਰੀ ਲਾਮ ਦਾ ਮੁੱਖ ਉਪਦੇਸ਼ ਸੀ ਵੈਰਾਗ, ਅਤੇ ਵੈਰਾਗ ਤੋਂ ਹੀ ਸਾਰੀ ਪ੍ਰਾਪਤੀ ਹੋਣੀ। ਹੁਣ ਚੌਥੜੀ ਲਾਮ, ਜਿਹੜੀ ਇਹ ਚਾਰ ਲਾਵਾਂ ਦਾ ਸਾਰਾ ਸੀਕੁਐਂਸ ਆ, ਸੋ ਇਹਨਾਂ ਦੀ ਲੜੀ ਆ, ਇੱਥੇ ਜਾ ਕਰਕੇ ਸਮਾਪਤ ਹੁੰਦੀ ਹੈ। ਗਰੀਬ ਨਵਾਜ ਜੀ ਕਥਨ ਕਰਦੇ ਆ,
ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲ ਰਾਮ ਜੀਓ।
ਚੌਥੜੀ ਲਾਮ ਵਿੱਚ ਮਨ ਸਹਿਜ ਪਿਆ, ਸਹਿਜ ਗਿਆਨ ਪਿਆ। ਸੋ ਸਹਿਜ ਉਸ ਮਨ ਦੇ ਵਿੱਚ ਹੀ ਆ ਸਕਦਾ ਜਿਸ ਮਨ ਦੇ ਕੋਲ ਕੋਈ ਸਹਾਰਾ ਹੋਵੇ। ਸੰਸਾਰ ਦੇ ਵਿੱਚ ਸੋ ਗੱਡੀਆਂ ਨੂੰ ਤੇਜ਼ ਮੰਨਿਆ, ਗੱਡੀਆਂ ਤੋਂ ਫਿਰ ਜਹਾਜ਼ਾਂ ਆਦਿਕਾਂ ਨੂੰ, ਪਰ ਮਨ ਇਹਨਾਂ ਸਾਰਿਆਂ ਤੋਂ ਤੇਜ਼ ਹੈ। ਕਿੱਥੇ ਕਿਹੜੇ ਵੇਲੇ ਚਲ ਜਾਣਾ, ਗੁਰ ਇਤਿਹਾਸ ਵਿੱਚ ਵੀ ਸਾਖੀਆਂ ਆਉਂਦੀਆਂ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੋ ਉਹ ਨਵਾਜ਼ ਪੜ੍ਹਦੇ ਸੀ, ਉਹਨਾਂ ਦੀ ਸੁਰਤੀ ਕਿਤੇ ਸੀ। ਹੋਰ ਵੀ ਇਹੋ ਜਿਹੀਆਂ ਸਾਖੀਆਂ ਆਉਂਦੀਆਂ, ਦਸਵੇਂ ਪਾਤਸ਼ਾਹ ਜੀ ਦੇ ਵੇਲੇ ਸਿੱਖਾਂ ਦੇ ਮਨ ਵਿੱਚ ਆਇਆ, ਨੌਟੰਕੀ ਨਾਟਕ ਚੱਲ ਰਿਹਾ ਆ, ਲੀਲਾ ਚੱਲ ਰਹੀ ਆ, ਅਸੀਂ ਵੀ ਵੇਖੀਏ ਉੱਥੇ, ਗੈਰ ਹਾਜ਼ਰ ਹਾਜ਼ਰ ਅਤੇ ਹਾਜ਼ਰ ਗੈਰ ਹਾਜ਼ਰ, ਇਹ ਮਨ ਨੇ ਹਾਜ਼ਰੀ ਲਵਾਉਣੀ ਆ। ਤੇ ਇਹ ਵਿਚਾਰ ਸੋ ਥੋੜੀ ਕੱਲ ਵੀ ਕੀਤੀ ਸੀ, ਸੋ ਅੱਜ ਥੋੜੀ ਹੋਰ ਕਰੀਏ ਕਿ ਮਨ ਸਹਿਜ ਪਿਆ, ਗਿਆਨ ਕੀ ਹੁੰਦਾ। ਸੋ ਗਿਆਨ ਨੂੰ ਸਮਝਣ ਵਾਸਤੇ ਪਹਿਲੋਂ ਅਗਿਆਨ ਨੂੰ ਸਮਝੀਏ। ਅਗਿਆਨ ਮੀਨਸ ਇਗਨੋਰੈਂਸ ਇਨ ਏ ਸਿੰਪਲਿਸਟ ਫੋਰਮ, ਐਂਡ ਇਸ ਇਗਨੋਰੈਂਸ ਇਟ ਹੈਜ਼ ਟੂ ਸਟਰੈਂਥਸ, ਦੋ ਸ਼ਕਤੀਆਂ ਹੁੰਦੀਆਂ ਅਗਿਆਨ ਦੀਆਂ, ਇੱਕ ਅਸੱਤਾਪਾਦ ਅਤੇ ਇੱਕ ਅਪਾਨਾਪਾਦ। ਅਸੱਤਾਪਾਦ ਇਹ ਹੁੰਦੀ ਆ ਕਿ ਪਰਮੇਸ਼ਰ ਹੈ ਹੀ ਨਹੀਂ, ਬਹੁਤ ਦੁਨੀਆ ਇੱਦਾਂ ਦੀ ਵਸਦੀ ਆ, ਦੈਟ ਇਜ਼ ਲੋਟਸ ਆਫ ਪੀਪਲ ਦੈਟ ਥਿੰਕ ਗੋਡ ਸਿੰਪਲੀ ਡਜ਼ ਨਾਟ ਐਗਜ਼ਿਸਟ। ਹੁਣ ਚਲੋ ਆਪਾਂ ਇਹਨੂੰ ਵੀ ਨਿਵਿਰਤ ਕਰ ਲੈਂਦੇ ਹਾਂ ਕਿ ਮੰਨ ਲੈਂਦੇ ਕਿ ਰੱਬ ਹੈਗਾ। ਦੂਸਰੀ ਅਗਿਆਨ ਦੀ ਕਿਹੜੀ ਸ਼ਕਤੀ ਆ? ਉਹ ਹੈ ਅਪਾਨਾਪਾਦ। ਅਪਾਨਾਪਾਦ ਤੋਂ ਇਹ ਭਾਵ ਹੈ ਕਿ ਜੇ ਰੱਬ ਹੈ ਮੈਨੂੰ ਪ੍ਰਤੀਤ ਹੁੰਦਾ ਹੀ ਨਹੀਂ, ਜੇ ਰੱਬ ਹੈ ਉਹ ਆਪਣੀ ਹੋਂਦ ਨੂੰ ਵਿਖਾਵੇ ਮੈਨੂੰ ਤਾਂ ਉਹ ਵੇਖ ਹੀ ਨਹੀਂ ਹੁੰਦਾ। ਗੁਰਬਾਣੀ ਕਹੀ ਤਾਂ ਜਾਂਦੀ ਆ ਕਿ ਉਹ ਸਦ ਵੇਖਦਾ ਸਦ ਸੁਣਦਾ, ਪਰ ਮੈਨੂੰ ਤਾਂ ਕੁਛ ਮਹਿਸੂਸ ਹੀ ਨਹੀਂ ਹੋ ਰਿਹਾ। ਤੇ ਇਹ ਵੀ ਇੱਕ ਕਾਰਨ ਬਣ ਜਾਂਦਾ ਅਗਿਆਨ ਦਾ। ਤੇ ਇਹਨਾਂ ਦੋਵਾਂ ਦੀ ਨਿਵਿਰਤੀ ਨੂੰ ਹੀ ਗਿਆਨ ਕਹਿੰਦੇ ਆ, ਉਹ ਗਿਆਨ ਪਰੋਖ ਤੇ ਅਪਰੋਖ ਗਿਆਨ। ਜਿਹੜੀ ਅਸੱਤਾ ਪਾ ਦਿਆ ਕਿ ਰੱਬ ਹੈ ਹੀ ਨਹੀਂ, ਉਹ ਇਹ ਹੈ ਪਰੋਖ ਗਿਆਨ ਕਿ ਜਦੋਂ ਆਪਾਂ ਗੁਰਬਾਣੀ ਦੀ ਕਥਾ ਸੁਣੋਗੇ ਕਿ ਮਾਂ ਦੇ ਗਰਭ ਵਿੱਚ ਭਲਿਆ ਤੈਨੂੰ ਕਿਹਨੇ ਬਚਾਇਆ, ਤੂੰ ਤਾਂ ਪੁੱਠਾ ਲਟਕਦਾ ਸੀ, ਤੂੰ 84 ਲੱਖ ਜੂਨ ਦੇ ਵਿੱਚ ਫਿਰਦਾ ਆਇਆ, ਤੈਨੂੰ ਮੁੜ ਕੇ ਮਨੁੱਖਾ ਜਨਮ ਕਿਹਨੇ ਦਿੱਤਾ। ਸੋ ਇਹ ਮੌਤ ਜਿਹੜੀ ਇੰਨੀ ਭਿਆਨਕ ਆ, ਜਿਹਦੇ ਵਿੱਚ ਜਮ ਹੱਥ ਮਰੋੜ ਲੈਂਦੇ ਆ, ਬੰਦਾ ਕਹਿੰਦਾ ਮੈਂ ਸਾਕ ਸੰਬੰਧੀਆਂ ਨੂੰ ਬੁਲਾਵਾਂ ਅਤੇ ਕੋਈ ਬਚਣ ਦਾ ਉਪਾਏ ਨਹੀਂ, ਅਤੇ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਇੱਕ ਸਹਾਇਤਾ ਕਰ ਸਕਦੇ ਆ। ਇਹ ਸਾਰੀ ਚੀਜ਼ ਸਾਨੂੰ ਗੁਰਬਾਣੀ ਦੀ ਕਥਾ ਵਿਚਾਰ, ਗੁਰਬਾਣੀ ਦਾ ਪਾਠ ਇਹਦੇ ਵਿੱਚੋਂ ਪ੍ਰਾਪਤ ਹੋ ਜਾਣੀ, ਇਹ ਨਿਵਿਰਤ ਹੋ ਜਾਣੀ ਆ। ਅਤੇ ਦੂਜੀ ਚੀਜ਼ ਅਪਾਨਾ ਪਾਦ ਕਿ ਰੱਬ ਪ੍ਰਤੀਤ ਨਹੀਂ ਹੁੰਦਾ, ਇਹ ਤਾਂ ਪਿਆਰਿਓ ਕਮਾਈ ਦੇ ਨਾਲ, ਉਹ ਧੰਨ ਬਾਬਾ ਆਨੰਦ ਸਿੰਘ ਜੀ ਦੀ ਕਮਾਈ ਸੀ ਨਾ, ਜਿਸ ਕਮਾਈ ਜਿਸ ਭਾਵਨਾ ਜਿਸ ਸ਼ਰਧਾ ਬਾਬਤ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਔਰ ਪ੍ਰਸ਼ਾਦਾ ਛਕਿਆ। ਅਤੇ ਇਹ ਜਿਹੜੀ ਭਾਵਨਾ ਜਾਂ ਜੋ ਜਿਹੜੀ ਇਹ ਮੰਜ਼ਿਲ ਆ, ਇਹ ਕੇਵਲ ਕਿਤਾਬੀ ਨਹੀਂ, ਜਾਂ ਫਿਰ ਇਹ ਨਹੀਂ ਕਿ ਗੁਰੂ ਮਹਾਰਾਜ ਜੀ ਨੇ ਬਾਬਾ ਜੀ ਵਾਸਤੇ ਕੋਈ ਵੱਖਰਾ ਮਾਰਗ ਚਲਾਇਆ, ਇਹ ਗੁਰਸਿੱਖੀ ਦਾ ਮੰਜ਼ਿਲ ਗੁਰਸਿੱਖੀ ਦਾ ਰਸਤਾ ਹੀ ਇਹ ਆ। ਸੋ ਇੱਕ ਵਿਚਾਰ ਇਸ 'ਤੇ ਹੋਰ, ਅਸੱਤਾ ਪਾਤ ਅਤੇ ਅਪਾਨਾ ਪਾਤ 'ਤੇ, ਦਾ ਕਥਾ ਸਸਟੇਨਸ ਦ ਨੀਡ ਆਫ ਬਹੁ। ਪਿਛਲਿਆਂ ਸਮਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਿਹੜੀ ਕਥਾ ਆ ਇਹ ਸਿਰਫ ਅਸੱਤਾ ਪਾਦ ਨੂੰ ਨਿਵਿਰਤ ਕਰਕੇ ਸੋ ਪਰੋਖ ਗਿਆਨ ਬਖਸ਼ ਸਕਦੀ ਆ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਗੁਰੂ ਕਾਸ਼ੀ ਦਮਦਮਾ ਸਾਹਿਬ ਵਿਖੇ 48 ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪੜ੍ਹਾਈ, ਉਹ ਵਿਦੇਹ ਮੁਕਤ ਹੋਏ, ਇਹ ਇਤਿਹਾਸ ਮੰਨਦਾ। ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਸਾਹਿਬ ਜੀ, ਅਮਰ ਸ਼ਹੀਦ ਆਦਿਕ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ। ਤੇ ਭਾਵ ਤਾਂ ਇਹ ਹੋਇਆ ਨਾ ਕਿ ਗੁਰਬਾਣੀ ਦੀ ਕਥਾ ਦੇ ਵਿੱਚ ਇਹੋ ਜਿਹੀ ਸ਼ਕਤੀ ਹੋਵੇਗੀ ਕਿ ਇਹ ਦੋਨੋਂ ਹੀ ਅਗਿਆਨ ਨਾਸ਼ ਹੋ ਜਾਣਗੇ। ਤੇ ਮਨ ਜਦੋਂ ਸਥਿਰ ਹੋ ਜਾਵੇਗਾ, ਇਹ ਗੁਰਬਾਣੀ ਦੇ ਪਾਠ ਵਿੱਚੋਂ, ਗੁਰਬਾਣੀ ਦੇ ਕੀਰਤਨ ਵਿੱਚੋਂ ਵੀ ਪ੍ਰਾਪਤੀਆਂ ਹੋਣਗੀਆਂ। ਸੋ ਇਹ ਵਿਚਾਰ ਚੌਥੀ ਲਾਮ ਦੀ ਇਸ ਪ੍ਰਕਾਰ ਹੈ, ਹਰ ਚੌਥੜੀ ਲਾਭ ਮਨ ਸਹਿਜ ਪਿਆ।
ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲ ਰਾਮ ਜੀਓ।
ਤੇ ਇਹ ਅਵਸਥਾ ਹੈ ਮਿਲਣ ਦੀ, ਮਿਲਾਪ ਦੀ, ਜਿਹੜੀਆਂ ਸੱਤ ਭੂਮਿਕਾ ਗਿਆਨ ਵਾਲਿਆਂ ਨੇ ਕਥਨ ਕੀਤੀਆਂ, ਉਹਦੇ ਵਿੱਚ ਸੱਤਵਾ ਪਦ ਅਵਸਥਾ ਤੱਕ ਜਦੋਂ ਬੰਦਾ ਪਹੁੰਚ ਜਾਂਦਾ, ਉਹਨੂੰ ਬੋਧ ਹੋ ਜਾਂਦਾ ਕਿ ਮੈਂ ਕੀ ਹਾਂ, ਪਰਮੇਸ਼ਰ ਕੌਣ ਆ, ਮੈਂ ਤਾਂ ਪਰਮੇਸ਼ਰ ਇੱਕ ਹੀ ਹਾਂ, ਬਾਕੀ ਤਾਂ ਹਾਂ ਜੀਵਨ ਮੁਕਤੀ ਦੀਆਂ ਅਵਸਥਾ ਚੱਲਦੀਆਂ। ਜਾਂ ਗੁਰਬਾਣੀ ਵਿੱਚ ਤੁਰਿਆ ਸ਼ਬਦ ਆਇਆ, ਸੰਸਕ੍ਰਿਤ ਵਿੱਚ ਇਹਦੇ ਅਰਥ ਤੁਰਿਆ ਦੇ ਚੌਥਾ ਹੀ ਹਨ। ਸੋ ਇਹ ਚੌਥੀ ਭੂਮਿਕਾ ਦਾ ਕਥਨ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਕਰ ਰਹੇ ਆ, ਹਰ ਪਾਇਆ ਉਹ ਪਰਮੇਸ਼ਰ ਹੁਣ ਮਿਲ ਗਿਆ, ਔਰ ਬਲ ਰਾਮ ਜੀਓ, ਮੈਂ ਬਲਿਹਾਰੇ ਜਾਂਦਾ, ਆਈ ਐਮ ਸੈਕਰੀਫਾਈਸ ਟੂ ਦਾ ਰਾਮ। ਤੇ ਰਾਮ ਉਹ ਰਾਮ ਚੰਦਰ ਦੇਵਤਾ ਨਹੀਂ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਬੈਠਾ, ਉਹ ਵਿਆਪਕ ਦਾ ਪਰਮੇਸ਼ਰ ਦਾ ਇਜ਼ ਐਵਰੀ ਵਨ, ਦਾ ਪਰਮੀਏਟਸ ਇਨ ਐਵਰੀ ਵਨ, ਜਿਹੜਾ ਸਾਡੇ ਸਾਰਿਆਂ ਵਿੱਚ ਹਰਕਤ ਕਰਾਉਣ ਵਾਲਾ, ਜਿਸ ਤੋਂ ਬਿਨਾਂ ਅਸੀਂ ਮੁਰਦਾ ਲਾਸ਼ਾਂ ਤੋਂ ਜ਼ਿਆਦਾ ਨਹੀਂ ਹਾਂ। ਸੋ ਐਸੇ ਵਾਹਿਗੁਰੂ ਰਾਮ ਜੀ ਤੋਂ ਵਾਰਨ ਵਾਰ ਅਸੀਂ ਬਲਿਹਾਰੇ ਜਾਂਦੇ ਹਾਂ।
ਗੁਰਮੁਖ ਮਿਲਿਆ ਸੋ ਪਾਏ, ਹਰ ਮਨ ਤਨ ਮੀਠਾ ਲਾਇਆ, ਬਲ ਰਾਮ ਜਿਉ।
ਗੁਰਮੁਖ ਮਿਲਿਆ ਸੁਭਾਏ, ਜਿਹੜਾ ਇਹ ਗੁਰਮੁਖ ਸੋ ਜਿਹੜੇ ਮੁਖੀ ਗੁਰੂ ਸਾਹਿਬ ਆ, ਉਹਨਾਂ ਦੇ ਮਿਲਾਪ ਸੁਭਾਵਿਕ ਹੀ ਮਿਲਾਪ ਹੋ ਗਿਆ, ਔਰ ਮਿਲਾਪ ਹੋਣ ਦੇ ਨਾਲ ਇਹ ਮਨ ਅਤੇ ਇਹ ਤਨ ਦੋਨਾਂ ਦੇ ਵਿੱਚ ਉਹ ਰਾਜਾ ਸਰੂਪ ਵਾਹਿਗੁਰੂ ਜੀ ਨੇ ਮਿੱਠਾ ਆਪਣਾ ਅੰਮ੍ਰਿਤ ਰਸ ਲਾ ਦਿੱਤਾ। ਇਸ 'ਤੇ ਵਿਚਾਰ ਆ, ਗੁਰਮੁਖ ਮੁਖੀ ਸਤਿਗੁਰੂ ਸਾਹਿਬ ਜੀ, ਜਿਹੜੇ ਮੁਖੀ ਗੁਰੂ ਸਾਹਿਬ ਜੀ ਨੇ ਫਿਰ ਜੋ ਹੁਕਮ ਆਦੇਸ਼ ਦਿੱਤੇ ਆ ਉਹਨਾਂ ਦੀ ਪਾਲਣਾ ਕਰੋਗੇ ਤੇ ਤਾਂਹੀਓ ਤਾਂ ਮਿਲਾਪ ਹੋਵੇਗਾ, ਜੇ ਨਹੀਂ ਤਾਂ ਫਿਰ ਦੁੱਖਾਂ ਦਾ ਸਾਹਮਣਾ, ਇਹ ਵੀ ਸੁਭਾਵਿਕ ਆ। ਜੇ ਮੰਨਾਂਗੇ ਗੁਰੂ ਸਾਹਿਬ ਜੀ ਦੀ ਮੁਖੀ ਸਤਿਗੁਰੂ ਸਾਹਿਬ ਜੀ ਦੀ ਆਗਿਆ, ਉਸ ਆਗਿਆ ਦੇ ਨਾਲ ਮਿਲਾਪ ਕਰਾਂਗੇ ਤੇ ਇਹ ਮਿਲਣਾ ਵੀ ਸੁਭਾਵਿਕ ਆ, ਤੇ ਜੇ ਨਹੀਂ ਤੇ ਦੁੱਖ ਭੋਗਾਂਗੇ। ਜਿਵੇਂ ਭਾਈ ਆਦਲ ਗੁਰੂ ਸਾਹਿਬ ਜੀ ਦਾ ਸਿੱਖ ਹੋਇਆ ਤੇ ਉਹ ਸਿੱਖ ਨੇ ਬ੍ਰਾਹਮਣ ਦੇ ਹੱਥੀਂ ਆਪਣੀ ਸੋ ਲੜਕੀ ਦਾ ਸਾਥ ਕਰਵਾਇਆ, ਸੋ ਵਿਸਥਾਰ ਵਿੱਚ ਨਾ ਜਾਵਾਂ, ਉਹ ਸਖੀ ਸਰਵਰ ਨੂੰ ਮੰਨਣ ਵਾਲੇ ਸਨ ਤੇ ਉਹ ਬੀਬੀ ਉਹਦੀ ਸਪੁੱਤਰੀ ਗੁਰਬਾਣੀ ਪੜ੍ਹਨ ਵਾਲੀ ਸੀ ਤੇ ਉਹਦੀਆਂ ਨਿਤ ਅਰਦਾਸਾਂ ਗੁਰਬਾਣੀ ਪੜ੍ਹਨ ਵਾਲੇ ਸਿੱਖ ਦੀਆਂ ਮਹਾਰਾਜ ਸੁਣਨਗੇ ਤੇ ਸੱਚੇ ਪਾਤਸ਼ਾਹ ਨੇ ਅਖੀਰਨ ਉਸ ਨੂੰ ਵੀ ਗੁਰਸਿੱਖੀ ਦੀ ਪਾਵਨ ਦਾਤ ਉਸਦੇ ਪਤੀ ਨੂੰ ਬਖਸ਼ ਦਿੱਤੀ। ਤੇ ਭਾਵ ਇਸ ਤੋਂ ਇਹ ਮਿਲਿਆ ਆ, ਗੁਰਮੁਖ ਮਿਲਿਆ ਸੁਭਾਏ, ਜਿੱਥੇ ਸੋ ਇਹ ਪਰਮਾਰਥ ਦਾ ਉਪਦੇਸ਼ ਤਾਂ ਹੈ ਕਿ ਮੁਖੀ ਸਤਿਗੁਰਾਂ ਨੂੰ ਮਿਲਣਾ, ਵਿਵਹਾਰਿਕ ਵੀ ਲੈ ਲਵੋ। ਰਿਸ਼ਤਾ ਕਰਨ ਵੇਲੇ ਆਪਾਂ ਇਹ ਤਾਂ ਵੇਖਦੇ ਹਾਂ ਕਿ ਪੜ੍ਹਾਈ ਆਦਿਕ, ਕੱਦ ਵੇਖਦੇ ਹਾਂ, ਰੂਪ ਰੰਗ ਵੇਖਦੇ ਹਾਂ, ਤੇ ਵਿਚਾਰ ਧਰਮ ਗੁਰਸਿੱਖੀ ਵੇਖੀ ਕਦੇ? ਸੋ ਤੁਲਸੀਦਾਸ ਜੀ ਨੇ ਲਿਖਿਆ ਆ, ਆਸ਼ਾ ਇਸ਼ਟ ਉਪਾਸ਼ਨਾ, ਖਾਣ ਪੀਣ ਪਹਿਰਾਨ, ਤੁਲਸੀ ਜਾਮੈ ਖੱਟ ਮਿਲੇ, ਸੋਈ ਮਿਲਿਆ ਜਾਨ। ਆਸ਼ਾ ਪਹਿਲੋਂ ਦੋਵਾਂ ਦੀਆਂ ਫਿਊਚਰ ਵਾਸਤੇ ਜਿਹੜੀਆਂ ਉਮੰਗਾਂ ਆ, ਪਲੈਨਿੰਗ ਆ, ਉਹ ਇੱਕ ਹੋਣੀ ਚਾਹੀਦੀ ਆ। ਇੱਕ ਮਾਪਿਆਂ ਦੇ ਨਾਲ ਰਹਿਣਾ ਜਾਵੇ, ਦੂਜਾ ਮਾਪਿਆਂ ਤੋਂ ਵੱਖਰਾ ਹੋਣਾ ਜਾਵੇ, ਕਿਵੇਂ ਸਤ ਸੰਤੋਖ ਹੋ ਜਾਵੇਗਾ? ਔਰ ਇਸ਼ਟ, ਜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋਨੋਂ ਮੰਨਦੇ ਨਹੀਂ ਤੇ ਫਿਰ ਪਰਿਕਰਮਾ ਕਰਨ ਦਾ ਭਾਵ ਕੀ ਹੋਇਆ? ਇਹ ਤਾਂ ਪਖੰਡ ਹੋ ਗਿਆ, ਤੇ ਜਿਹੜਾ ਪਖੰਡ ਵਾਲਾ ਕਾਰਜ ਆ ਉਹ ਤਾਂ ਇੱਥੇ ਹੀ ਖਤਮ ਹੋ ਜਾਣਾ, ਅਗਾਂਹ ਦੀ ਤਾਂ ਬਹੁਤ ਦੂਰ ਦੀ ਗੱਲ ਆ। ਆਸ਼ਾ ਇਸ਼ਟ ਉਪਾਸ਼ਨਾ, ਫਿਰ ਉਪਾਸ਼ਨਾ, ਜਿਹੜਾ ਆਪਾਂ ਪਰਮੇਸ਼ਰ ਦੀ ਅਰਾਧਨਾ ਕਰਨੀ ਆ, ਦ ਵੇ ਦੈਟ ਵੀ ਵਰਸ਼ਿਪ ਮਹਾਰਾਜ ਸਾਹਿਬ, ਆਵਰ ਨਿਤਨੇਮ ਸ਼ੁਡ ਬੀ ਇਕੁਅਲ। ਜੇ ਪੁਰਸ਼ ਵਾਸਤੇ ਪੰਜਾਂ ਬਾਣੀਆਂ ਰਾਤ ਨੂੰ, ਸਰਹਿਰਾਸ ਤੇ ਸੋਹਿਲਾ ਬਾਣੀ ਦਾ ਨਿਯਮ ਆ, ਇਹੀ ਬੀਬੀ ਵਾਸਤੇ ਵੀ ਨਿਯਮ ਹਨ। ਆਸਾ ਇਸ਼ਟ ਉਪਾਸ਼ਨਾ, ਖਾਣ ਪੀਣ ਪਹਿਰਾਉਣ, ਸਾਡਾ ਖਾਣਾ ਪੀਣਾ ਇਹ ਵੀ ਇੱਕ ਹੋਣਾ ਚਾਹੀਦਾ ਆ, ਤੇ ਪਹਿਰਾਨ ਸਾਡਾ ਪਹਿਨਣਾ ਜੋ ਗੁਰੂ ਮਹਾਰਾਜ ਸਾਹਿਬ ਜੀ ਨੇ ਬਾਣਾ ਸਾਨੂੰ ਦਿੱਤਿਆ, ਇਹਦੇ ਨਾਲ ਵੀ ਸੋ ਦੋਵਾਂ ਨੂੰ ਹੀ ਪਿਆਰ ਹੋਣਾ ਚਾਹੀਦਾ, ਜੋ ਸਾਦਗੀ ਦਾ ਰੂਪ ਮਹਾਰਾਜ ਜੀ ਨੇ ਦਿੱਤਾ। ਤੁਲਸੀ ਜਾਮੈ ਖੱਟ ਮਿਲੇ, ਇਹ 6 ਚੀਜ਼ਾਂ ਦਾ ਮਿਲਾਪ ਆ, ਉਹਨੂੰ ਹੀ ਮੈਂ ਮਿਲਿਆ ਹੋਇਆ ਮੰਨਦਾ, ਇਹ ਤੁਲਸੀਦਾਸ ਜੀ ਕਹਿੰਦੇ ਆ। ਗੁਰਬਾਣੀ ਦੇ ਅੰਦਰ ਵੀ ਆਇਆ ਆ, ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ। ਸੋ ਉਹਨਾਂ ਨੂੰ ਇੱਕ ਜੋੜਾ ਨਹੀਂ ਆਖਿਆ ਜਾਂਦਾ ਜਿਹੜੇ ਕੇਵਲ ਤਾਂ ਕੇਵਲ ਇਕੱਠੇ ਬਹਿੰਦੇ ਆ, ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ। ਸੋ ਇਹ ਜੋਤ ਦੋਏ ਮੂਰਤੀ ਧਨ ਪਿਰ ਕਹੀਆ ਸੋਏ, ਇਸ ਤਰੀਕੇ ਦੇ ਨਾਲ ਸੋ ਉਹਨਾਂ ਵਿੱਚ ਜੋਤ ਇੱਕ ਭਾਵ ਵਿਚਾਰ, ਜੋਤ ਨਾਮ ਪ੍ਰਕਾਸ਼ ਦਾ, ਪ੍ਰਕਾਸ਼ ਨਾਮ ਗਿਆਨ ਦਾ, ਤੇ ਉਹ ਸਾਰਾ ਇੱਕ ਹੋਵੇ ਤਾਂ ਗੱਲ ਬਣਨੀ ਆ। ਸੋ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ, ਬਲ ਰਾਮ ਜੀਓ। ਇਸ ਤਰੀਕੇ ਦੇ ਨਾਲ ਜੀਵਨ ਬਤੀਤ ਕਰਾਂਗੇ ਔਰ ਪਰਮੇਸ਼ਰ ਜੋ ਇਹਦਾ ਪਰਮਾਰਥ ਆ, ਉਹਨਾਂ ਮੁਖੀ ਸਤਿਗੁਰੂ ਸਾਹਿਬ ਜੀ ਨਾਲ ਸੁਭਾਵਿਕ ਸਾਡਾ ਮਿਲਾਪ ਜਦੋਂ ਹੋਣਾ, ਤੇ ਇਹ ਮਨ ਵੀ, ਇਹ ਤਨ ਵੀ, ਇਹ ਸਾਰਾ ਜਿਹੜਾ ਇਸ ਵੇਲੇ ਸੁੱਕਾ ਹੋਇਆ, ਫਿਰ ਸੁੱਕੇ ਹਰੇ ਕੀਏ ਖਿਨ ਮਾਏ, ਮਾਹੇ ਸੋ ਸਤਿਗੁਰੂ ਜੀ ਕਿਰਪਾ ਕਰਨਗੇ।
ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅੰਜਨ ਹਰ ਲਿਵ ਲਾਈ।
ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਮਹਾਰਾਜ ਸਾਹਿਬ ਸੈਜ਼ ਦਾ ਸਵੀਟਨੈਸ, ਦਾ ਬਲਿਸ, ਦਾ ਇਜ਼ ਇਨ ਬਿਕਮਿੰਗ ਵਨ ਵਿਦ ਵਾਹਿਗੁਰੂ। ਉਹ ਜੋ ਪਰਮੇਸ਼ਰ ਦੇ ਨਾਲ ਇੱਕ ਹੋਣ ਦਾ ਜਿਹੜਾ ਆਨੰਦ ਆ, ਸੋ ਉਹ ਆਨੰਦ ਕਿਸ ਤਰੀਕੇ ਦੇ ਨਾਲ ਉਹ ਪ੍ਰਾਪਤ ਹੁੰਦਾ, ਫੇਰ ਪੜੋ ਜੀ।
ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨਜਨ ਹਰ ਲਿਵ ਲਾਈ।
ਮੇਰੇ ਪ੍ਰਭ ਪਾਇਆ, ਇਹ ਜਦੋਂ ਇਹ ਹੋਣਾ ਤਾਂ ਉਸ ਵੇਲੇ ਹੀ ਆ ਜਿਸ ਵੇਲੇ ਮੇਰੇ ਪਰਮੇਸ਼ਰ ਸਤਿਗੁਰਾਂ ਨੂੰ ਪਾ ਗਿਆ। ਉਹ ਸਾਖੀ ਆਪਾਂ ਕਈ ਵਾਰੀ ਸੁਣੀ ਆ, ਮਹਾਂਪੁਰਸ਼ ਸੁਣਾਉਂਦੇ ਵੀ ਹੁੰਦੇ ਸਨ ਕਿ ਇੱਕ ਬੰਦਾ ਆ, ਉਸ ਸ਼ਿਲਾ ਤੇ ਬਹਿ ਕੇ ਭਾਵ ਪੱਥਰ ਤੇ ਬਹਿ ਕੇ ਉਹ ਬੜੇ ਸਾਲ ਤਪੱਸਿਆ ਕਰਦਾ। A person sits on a stone, he worships Maharaj for many years. ਉਦੋਂ ਪ੍ਰਾਪਤੀ ਦਾ ਵਕਤ ਉਹਦੇ ਕੋਲ ਆਉਂਦਾ, ਪਰਮੇਸ਼ਰ ਆਵਾਜ਼ ਦਿੰਦਾ, ਗੋਡ ਖੋਲਦਾ, ਪ੍ਰੇਮ ਤੂੰ ਕੀ ਮੰਗਦਾ ਭਾਈ। ਤੇ ਉਹਨੂੰ ਹੰਕਾਰ ਥੋੜ੍ਹਾ ਕੁ ਹੋ ਗਿਆ ਤੇ ਉਹ ਕਹਿੰਦਾ ਮੈਨੂੰ ਹਿਸਾਬ ਚਾਹੀਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹਿਸਾਬ? ਹਾਂ ਕਹਿੰਦਾ ਹਿਸਾਬ। ਸੋ ਮੰਗਣੀ ਬਖਸ਼ਿਸ਼ ਸੀ, ਮੰਗ ਲਿਆ ਹਿਸਾਬ। ਇਹ ਕਹਿਣ ਤੇ ਮਹਾਰਾਜ ਜੀ ਨੇ ਤਥਾਸਤੂ ਕਿਹਾ, ਸੋ ਵੀ ਇਹ ਏਦੇ ਤੇਰੀ ਇੱਛਾ ਪੂਰੀ ਹੋ ਜਾਵੇ। ਉਸ ਵੇਲੇ ਉਹ ਸ਼ਿਲ ਦੇ ਰੂਪ ਧਾਰਿਆ, ਕਹਿੰਦੀ ਜਿੰਨੇ ਸਾਲ ਤੂੰ ਮੇਰੇ ਤੇ ਬੈਠਾ ਹੁਣ ਮੈਂ ਤੇਰੇ ਉੱਪਰ ਬੈਠਾਂਗੀ। ਸੋ ਇਹ ਬਸ ਇਹ ਸਿੱਖਣ ਵਾਸਤੇ ਇਹ ਸਾਖੀਆਂ ਆ। ਦ ਸਟੋਨ ਸੈਡ ਯੂ ਹੈਵ ਸਾਟ ਔਨ ਮੀ ਫੋਰ ਦਿਸ ਮੈਨੀ ਈਅਰਸ, ਆਈ ਵਿਲ ਸਿਟ ਔਨ ਯੂ। ਫਿਰ ਹਿਸਾਬ, ਦੈਨ ਇਟ ਵਿਲ ਬਿਕਮ ਅ ਰੀਅਲ ਟ੍ਰਾਂਜੈਕਸ਼ਨ, ਅ ਰੀਅਲ ਡੀਲ, ਅਦਰਵਾਈਜ਼ ਇਟਸ ਵਨ ਸਾਈਡਡ। ਸੋ ਇਹ ਕਿਰਪਾ ਹੋਣੀ ਤਾਂ ਉਸ ਵੇਲੇ ਹੀ ਆ ਜਦੋਂ ਮੇਰੇ ਪ੍ਰਭ ਪਾਇਆ, ਪਰ ਕਿਵੇਂ ਉਹ ਕਿਰਪਾ ਹੋਵੇਗੀ? ਹਾਊ ਵਿਲ ਵੀ ਬਿਕਮ ਰਿਸੈਪੀਐਂਟਸ ਆਫ ਦਾ ਗ੍ਰੇਸ? ਅਨ ਦਿਨ ਹਰ ਲਿਵ ਲਾਈ, ਅਨ ਦਿਨ ਨਿਤਾ ਪ੍ਰਤੀ ਐਵਰੀ ਡੇ। ਸੋ ਵੀ ਆਰ ਟੂ ਅਟਿਊਨ ਆਰ ਕੌਨਸ਼ੀਅਸਨੈਸ ਪਰਮੇਸ਼ਰ ਦੇ ਨਾਲ ਲਿਵ ਆਪਣੀ। ਸੋ ਜਿਹੜੀ ਇਹ ਮੱਤ ਆ ਇਹ ਜੋੜਨੀ, ਇਹ ਲਾਵਾਂ ਦੇ ਪਾਠ ਦੇ ਸੰਦਰਭ ਵਿੱਚ ਵੀ ਮਹਾਤਮ ਆਉਂਦਾ। ਕੱਲ੍ਹ ਵੀ ਇਸ ਬਾਰੇ ਵਿਚਾਰ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦੇ ਵਿੱਚ ਗੁਰਸਿੱਖਾਂ ਨੇ ਇੱਕ ਵਾਰੀ ਪੁੱਛਿਆ ਸੀ ਕਿ ਅਵਗਤ ਰੂਹਾਂ ਜਿਹੜੀਆਂ ਦੇਖਣ ਨੂੰ ਨਹੀਂ ਮਿਲਦੀਆਂ, ਗੁਪਤ ਰੂਹਾਂ ਵੀ ਉਹਨਾਂ ਨੂੰ ਕਹਿੰਦੇ ਆ, ਆਮ ਬੋਲੀ ਵਿੱਚ ਭੂਤ ਪ੍ਰੇਤ ਜਿਹਨਾਂ ਨੂੰ ਕਹਿੰਦੇ ਆ, ਕਿੰਨੀਆਂ ਕੁ ਵੱਸਦੀਆਂ ਅਨੰਦਪੁਰ ਸਾਹਿਬ ਵਿੱਚ? ਮਾਲਕ ਸਤਿਗੁਰੂ ਜੀ ਨੇ ਸਿੱਖਾਂ ਦਾ ਹਰ ਫਰਨਾ ਫੁਰਨਾ ਸੋ ਮਨ ਦੀ ਉਮੰਗ ਪੂਰੀ ਕੀਤੀ ਆ, ਔਰ ਗੁਰ ਇਤਿਹਾਸ ਵਿੱਚ ਇਹ ਸਾਰੀ ਚੀਜ਼ ਦੇ ਦਰਸ਼ਨ ਹੁੰਦੇ ਆ। ਇੱਕ ਇੱਕ ਚੀਜ਼ ਜੋ ਸਾਡੇ ਮਨ ਵਿੱਚ ਵੀ ਉੱਠਦੀ ਆ, ਉਹ ਗੁਰ ਇਤਿਹਾਸ ਵਿੱਚ ਗੁਰੂ ਸਾਹਿਬ ਜੀ ਨੇ ਪਹਿਲੋਂ ਹੀ ਕਰ ਦਿੱਤੇ ਉਹ ਸਾਂਗ। ਇਸ ਲਈ ਆਖਿਆ ਗਿਆ ਆ, ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਏ ਨਾਨਕ ਲੀਲਾ। ਸੋ ਉਹਦੇ ਵਿੱਚ ਇਸ ਪ੍ਰਕਾਰ ਆਇਆ, ਜਦੋਂ ਸਿੱਖਾਂ ਨੇ ਬੇਨਤੀ ਕੀਤੀ ਤੇ ਗੁਰੂ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੀਆਂ ਪੰਕਤੀਆਂ ਪੜ੍ਹੀਆਂ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਇਹ ਪੰਕਤੀਆਂ ਪੜ੍ਹਦੇ ਸਾਰ ਉਹ ਸਾਰੀਆਂ ਅਵਗਤ ਰੂਹਾਂ, ਭੂਤ ਪ੍ਰੇਤ, ਦ ਗੋਸਟ, ਦ ਸਪਿਰਿਟਸ, ਦੇ ਆਲ ਅਪੀਅਰ, ਦੇ ਮੈਨੀਫੈਸਟਡ। ਤੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਛਿਆ, ਸਿੱਖ ਵੀ ਹੈਰਾਨ ਹੋਏ, ਹਾਊ ਮੈਨੀ ਆਰ ਯੂ ਇਨ ਨੰਬਰ, ਤੁਹਾਡੀ ਗਿਣਤੀ ਕੀ ਆ, ਤੁਸੀਂ ਤਾਂ ਬੇਗਿਣਤ ਪ੍ਰਤੀਤ ਹੁੰਦੀਆਂ ਆ। ਉਹ ਕਹਿਣ ਲੱਗੇ ਆ, ਮਾਲਕ ਸਤਿਗੁਰੂ ਜੀ, ਸਾਡੀ ਗਿਣਤੀ ਘੱਟ ਗਈ, ਸਾਡੇ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ। ਗੁਰੂ ਜੀ ਕਹਿੰਦੇ, ਉਹ ਕਿਵੇਂ? ਉਹ ਕਹਿੰਦੇ, ਜਦੋਂ ਪਹਿਲੋਂ ਬੇਦੀ ਦੇ ਦੁਆਲੇ, ਅੱਗ ਦੇ ਦੁਆਲੇ ਫੇਰੇ ਹੁੰਦੇ ਸੀ, ਉਸ ਵੇਲੇ ਸਾਡਾ ਜ਼ੋਰ ਪੈ ਜਾਂਦਾ ਸੀ, ਵੀ ਵੁੱਡ ਸਟਿਲ ਹੈ, ਅਸੀਂ ਇੱਕ ਰੋਮ ਪੱਟ ਲੈਂਦੇ ਸੀ ਲਾੜੇ ਤੇ ਲਾੜੀ ਦੇ ਸਰੀਰ ਵਿੱਚੋਂ, ਤੇ ਉਹ ਮਰਨ ਵੇਲੇ ਉਹਨਾਂ ਨੂੰ ਅਸੀਂ ਆਪਣੇ ਵਿੱਚ ਰਲਾ ਲੈਂਦੇ ਸੀ। ਇਸ ਤਰੀਕੇ ਦੇ ਨਾਲ ਸਾਡਾ ਪੰਥ ਨਿਤਾ ਪ੍ਰਤੀ ਵੱਧਦਾ ਸੀ। ਜਦੋਂ ਦੀਆਂ ਚੌਥੇ ਪਾਤਸ਼ਾਹ ਜੀ ਨੇ ਇਹ ਲਾਵਾਂ ਉਚਾਰ ਦਿੱਤੀਆਂ, ਇਹ ਪਾਵਨ ਗੁਰਬਾਣੀ, ਤੇ ਉਸ ਵੇਲੇ ਤੋਂ ਸਾਡਾ ਉਸ ਥਾਂ ਤੇ ਗੁਰਬਾਣੀ ਦੇ ਸ਼ਹੀਦ ਸਿੰਘਾਂ ਦੇ ਪ੍ਰਤਾਪ ਨਾਲ ਸੋ ਕੋਈ ਅਸਰ ਨਹੀਂ ਮਿਲਦਾ। ਇਹ ਗੁਰ ਇਤਿਹਾਸ ਦੀਆਂ ਸਾਖੀਆਂ ਹਨ। ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਸਿੱਖਾਂ ਨੂੰ ਹਦਾਇਤ ਕੀਤੀ ਕਿ ਪੰਜਾਂ ਬਾਣੀਆਂ ਵਾਂਗੂ ਇਸ ਗੁਰਬਾਣੀ ਲਾਵਾਂ ਦੀ ਨੂੰ ਵੀ ਕੰਠ ਕਰੋ ਔਰ ਨਿਤਾ ਪ੍ਰਤੀ ਪੜ੍ਹੋ। ਸੋ ਆਲ ਦਿਸ ਟੋਕ ਵੀ ਹੇਅਰ ਆਫ ਬਲੈਕ ਮੈਜਿਕ ਆਫ ਗੋਸਟ ਸਬਡਿਊਇੰਗ ਅਸ, ਵੀ ਸੀ ਇਟ ਇਨ ਦ ਪੇਪਰਸ, ਨਿਊਜ਼ ਪੇਪਰਾਂ ਦੇ ਵਿੱਚ ਇਹ ਨਿਤ ਆਰਟੀਕਲ। ਸੋ ਢੋਂਗੀ ਪਖੰਡੀ ਇਹਨਾਂ ਦੇ, ਸੋ ਯਤਨ ਕਰਦੇ ਉਪਾਏ ਕਰਨ ਦੇ। ਸੋ ਗੁਰੂ ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਦੇ ਉਪਾਏ ਅਥਵਾ ਇਹੋ ਜਿਹਾ ਸਾਨੂੰ ਜੀਵਨ ਬਖਸ਼ ਦਿੱਤਾ ਕਿ ਇਹ ਚੀਜ਼ਾਂ ਪੋ ਹੀ ਨਾ ਸਕਣ। ਸੋ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਬਚਨ ਕਰਦੇ ਹਨ,
ਹਰ ਚੰਦਿਆ ਫਲ ਪਾਇਆ ਸਵਾਮੀ, ਹਰ ਚੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵਜੀਵਾ ਦਾਈ।
ਮਨ ਚਿੰਦਿਆ ਫਲ ਪਾਇਆ ਸਵਾਮੀ, ਹੋਏ ਸਤਿਗੁਰੂ ਸਾਹਿਬ ਜੀ ਇੱਛਾ ਪੂਰਕ ਸਰਬ ਸੁਖ ਦਾਤਾ, ਜਾ ਕੇ ਵਸ ਹੈ ਕਾਮ ਤੇਨਾ। ਇਹ ਪੰਜਾਬੀ ਦਾ ਅਖਾਣ ਆ ਕਿ ਜਿੱਥੇ ਹਾਥੀ ਦਾ ਪੈਰ ਆ ਜਾਵੇ ਉੱਥੇ ਸਮੂਹ ਬਾਕੀ ਮਹੀਆਂ ਘੋੜੇ ਆਦਿਕ ਸਾਰਿਆਂ ਦੇ ਪੈਰ ਦੇ ਨਿਸ਼ਾਨ ਉਹਦੇ ਵਿੱਚ ਹੀ ਆ ਜਾਂਦੇ ਆ। That roughly, loosely, it translates to, in an elephant's footprint, the footprints of all other animals come in, meaning in that, everything else comes. ਇਹ ਜਿਹੜੇ ਹਿੰਦੂ ਮਤ ਵਾਲੇ ਆ ਇਹ ਆਪਣੇ ਘਰ ਪੂਜਾ ਕਰਾਉਂਦੇ ਆ ਜਦੋਂ ਨਵਾਂ ਘਰ ਵੀ ਲੈਂਦੇ ਆ ਹੋਰ ਵੀ ਜਦੋਂ ਅਸ਼ਾਂਤੀ ਦਾ ਸਮਾਂ ਹੋਵੇ ਸਤਨਾਰਾਇਣ ਦੀ ਪੂਜਾ ਔਰ ਉਹ ਜਿਹੜੀ ਸਤਨਾਰਾਇਣ ਦੀ ਪੂਜਾ ਦਾ ਮਹੱਤਵ ਇਹ ਦੱਸਿਆ ਜਾਂਦਾ ਆ ਕਿ ਇੱਕ ਸਮਾਂ ਆਇਆ ਇੱਕ ਬੰਦੇ ਨੇ ਸੋ ਭਗਤੀ ਕੀਤੀ ਸਤਨਾਰਾਇਣ ਜੀ ਦੀ ਉਹਨਾਂ ਦੇ ਇੱਕ ਦੇਵਤੇ ਦੀ ਉਹਦੇ ਆਉਣ ਦੇ ਨਾਲ ਉਹਦੇ ਘਰ ਵਿੱਚ ਸਾਰੇ ਦੇਵੀ ਦੇਵਤੇ ਆ ਗਏ ਪਰ ਇੱਕ ਦਿਨ ਉਹਦੇ ਮਨ ਵਿੱਚ ਆਇਆ ਮੈਂ ਤਾਂ ਗਰੀਬ ਹਾਂ ਉਹਨੇ ਸ਼ੁਰੂ ਕਰ ਦਿੱਤੀ ਲਕਸ਼ਮੀ ਜੀ ਦੀ ਉਪਾਸ਼ਨਾ ਹੌਲੀ ਹੌਲੀ ਬਾਕੀ ਦੇਵਤੇ ਚਲੇ ਜਾਣ ਲੱਗ ਚਲੇ ਗਏ ਇਸ ਤਰੀਕੇ ਦੇ ਨਾਲ ਮਨ ਚਿੰਦਿਆ ਫਲ ਪਾਇਆ ਸਵਾਮੀ ਜੇ ਗੁਰੂ ਸਾਹਿਬ ਜੀ ਦਾ ਆਰਾਧਨ ਕਰਾਂਗੇ ਇਹ ਲੋਕ ਵੀ ਅਗਲਾ ਪ੍ਰਲੋਕ ਵੀ ਠੀਕ ਹੈ ਸਾਡਾ ਪਰਮ ਪ੍ਰਯੋਜਨ ਪਰਮੇਸ਼ਰ ਨਾਲ ਮਿਲਦਾ ਹੈ ਪਰ ਦੁੱਧ ਪੁੱਤ ਇਸ ਸੰਸਾਰ ਦੀਆਂ ਲੋੜਾਂ ਆ ਅਤੇ ਉਹ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਤੁਸੀਂ ਆਪ ਹੀ ਸੋਚ ਲਵੋ ਬਾਬਾ ਨੰਦ ਸਿੰਘ ਜੀ ਇਹ ਨਿਯਮ ਬਣਾਉਂਦੇ ਆ ਕਿ ਗੁਰਸਿੱਖ ਨੇ ਇੰਨਾ ਨਿਤਨੇ ਮਹੀਨੇ ਵਿੱਚ ਕਰਨਾ ਇੱਕ ਸਹਿਜ ਪਾਠ ਜਾਂ 10 ਜਪਜੀ ਸਾਹਿਬ ਇਹ ਕਰਨ ਵਾਲੇ ਗੁਰਸਿੱਖ ਨੂੰ ਕੋਈ ਕਮੀ ਰਹਿ ਜਾਵੇਗੀ ਨਹੀਂ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵੱਜੀ ਵਾਧਾਈ ਔਰ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜ ਗਏ ਮਨ ਦੇ ਵਿੱਚ ਔਰ ਵਾਧਾਈਆਂ ਵੱਧ ਆਉਣ ਇਹੋ ਜਿਹੀਆਂ ਖੁਸ਼ੀਆਂ ਦੇਰ ਆਰ ਦੋਜ਼ ਹੈਪੀਨੈਸਿਸ ਇਨ ਦ ਵਰਲਡ ਦੈਟ ਮੇਕ ਅਸ ਫੋਰਗੈਟ ਵਾਹਿਗੁਰੂ ਸੰਸਾਰ ਵਿੱਚ ਇਹੋ ਜਿਹੀਆਂ ਖੁਸ਼ੀਆਂ ਆਉਂਦੀਆਂ ਆ ਜਿਹਦੇ ਨਾਲ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਜਦੋਂ ਵਿਆਹ ਸ਼ਾਦੀ ਹੁੰਦਾ ਆ ਸੋ ਇੰਨਾ ਨਾਚ ਗਾਣਾ ਮਾਸ ਸ਼ਰਾਬ ਆਦਿਕ ਜਿੰਨਾ ਕੁਛ ਵੀ ਆ ਉਸ ਵੇਲੇ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਅਤੇ ਉਸ ਬਾਰੇ ਅਸੀਂ ਕਹਿੰਦੇ ਹਾਂ ਵਧਾਈਆਂ ਪਰ ਸੋ ਅੱਜ ਵੀ ਗੁਰਸਿੱਖ ਸੁਣਾ ਰਹੇ ਸੀ ਇੱਕ ਬੀਬੀ ਨਰਸ ਆ ਅਤੇ ਜਦੋਂ ਕੋਈ ਬਿਮਾਰ ਹੋਵੇ ਅਖੀਰਨ ਉਹਦਾ ਸਮਾਂ ਹੋ ਜਾਵੇ ਜਿੰਨਾ ਸੁਖਮਣੀ ਸਾਹਿਬ ਟੇਪ ਰਿਕੋਰਡ ਦੇ ਉੱਥੇ ਲਾਇਆ ਜਾਂਦਾ ਸ਼ਾਇਦ ਕਿਤੇ ਹੀ ਆ ਸੋ ਪਰ ਜੇ ਪਹਿਲਾਂ ਹੀ ਇਹ ਕਰ ਲਵਾਂਗੇ ਇਹ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਵਾਂਗੇ ਅਤੇ ਫਿਰ ਹਰਨਾਮ ਵਜੀ ਵਾਧਾਈ ਇਸ ਜੀਵਨ ਵਿੱਚ ਵੀ ਔਰ ਅਗਾਂਹ ਦੇ ਜੀਵਨ ਵਿੱਚ ਵੀ ਖੁਸ਼ੀ ਆ ਜੇ ਇੱਥੇ ਮੰਨ ਲਵਾਂਗੇ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਅਤੇ ਫਿਰ ਸਾਡੀ ਹਾਲਤ ਵੀ ਬਹੁਤ ਜ਼ਿਆਦਾ ਮਾੜੀ ਆ ਆ ਕੰਡੀਸ਼ਨ ਗੁਰੂ ਸਾਹਿਬ ਫੋਕਸ ਅਬਾਊਟ ਇਟ ਇਨ ਗੁਰਬਾਣੀ ਐਕਸਟੈਂਸਿਵਲੀ ਕਿ ਜਮਾਂ ਦੀ ਮਾਰ ਕੀ ਹੁੰਦੀ ਆ ਕਾਮ ਦੀ ਜਾਲ ਵਿੱਚ ਤੁਸੀਂ ਫਸੋਂਗੇ ਅਤੇ ਫਿਰ ਤੁਹਾਨੂੰ ਤਪਦਿਆਂ ਕੜਾਹਿਆਂ ਵਿੱਚ ਸਾੜਿਆ ਜਾਵੇਗਾ ਝੂਠ ਬੋਲੋਂਗੇ ਇਸ ਪ੍ਰਕਾਰ ਹੋਵੇਗਾ ਨਿੰਦਿਆ ਕਰੋਂਗੇ ਇਸ ਤਰੀਕੇ ਦੇ ਨਾਲ ਹੋਵੇਗਾ ਪਰ ਇਹ ਸਾਰੇ ਡਰ ਵੀ ਚੱਕੇ ਜਾਣੇ ਆ ਜਦੋਂ ਨਾਮ ਦੇ ਨਾਲ ਸੋ ਸਾਡੀ ਸੁਰਤੀ ਟਿਕ ਜਾਵੇਗੀ
ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ
ਹਰ ਪ੍ਰਭ ਠਾਕੁਰ ਕਾਜ ਰਚਾਇਆ ਉਸ ਪਰਮੇਸ਼ਰ ਜੋ ਪ੍ਰਭਤਾ ਦੇ ਸਹਿਤ ਹੈ ਐਵਰੀਵਨ ਸਿੰਗਸ ਦ ਗਲੋਰੀ ਆਫ ਵਾਹਿਗੁਰੂ ਹਿਸ ਗਲੋਰੀ ਇਜ਼ ਨਾਟ ਹਿਡਨ ਬੱਚੇ ਨੇ ਵੀ ਪੁੱਛ ਲਓ ਪਰਮੇਸ਼ਰ ਕਿੱਥੇ ਆ ਉਹ ਤਾਂ ਉਂਗਲੀ ਕਰਦਾ ਇਹ ਪਰਮੇਸ਼ਰ ਦੀ ਪ੍ਰਭਤਾ ਹੈ ਔਰ ਠਾਕੁਰ ਉਹ ਸਾਰਿਆਂ ਦਾ ਮਾਲਕ ਆ ਉਹ ਸਾਰਿਆਂ ਨੂੰ ਸਥਿਤ ਕਰਨ ਵਾਲਾ ਔਰ ਹਰ ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਸਾਰਿਆਂ ਦੀਆਂ ਦੁੱਖਾਂ ਤਕਲੀਫਾਂ ਨੂੰ ਹਰਨ ਵਾਲਾ ਔਰ ਹਰ ਉਹ ਰਾਜਾ ਸਰੂਪ ਵੀ ਹੈ ਪਰਮੇਸ਼ਰ ਇੰਨਾ ਕੁਛ ਉਹ ਪਰਮੇਸ਼ਰ ਦੀ ਬਾਬਤ ਗੁਰਬਾਣੀ ਵਿੱਚ ਲਿਖਿਆ ਔਰ ਹਰ ਪ੍ਰਭ ਠਾਕੁਰ ਕਾਜ ਰਚਾਇਆ ਜਿਵੇਂ ਆਨੰਦ ਕਾਰਜ ਤੇ ਜੋੜੀ ਬਹਿੰਦੀ ਆ ਅਰਦਾਸੀ ਅਰਦਾਸ ਕਰਦਾ ਕਿ ਗਰੀਬ ਨਵਾਜ ਜੀ ਇਸ ਕਾਰਜ ਨੂੰ ਆਪ ਜੀ ਨੇ ਪੂਰਾ ਕਰਨਾ ਸੋ ਇੱਕ ਤਾਂ ਇਹ ਵਿਵਹਾਰਕ ਵੀ ਪੂਰਾ ਹੋ ਜਾਣਾ ਲਾਵਾਂ ਦੇ ਨਾਲ ਔਰ ਪਰਮਾਰਥ ਦਾ ਵੀ ਸਰਬ ਸੀਲੰਗ ਮਮੰਗ ਸੀਲੰਗ ਸਰਬ ਸੀਲੰਗ ਮਮੰਗ ਸੀਲੰਗ ਸਰਬ ਪਾਵਣ ਮਮ ਪਾਵਣ ਸਰਬ ਕਰਤਵ ਮਮੰਗ ਕਰਤਾ ਨਾਨਕ ਲੇਪ ਛੇਪਣਾ ਲਿਪਿਤੇ ਸਰਬ ਸੀਲੰਗ ਮਮੰਗ ਸੀਲੰਗ ਜਿਵੇਂ ਤੁਸੀਂ ਧੰਨੇ ਕਬੀਰ ਆਦਿਕ ਭਗਤਾਂ ਨੂੰ ਤੁਸੀਂ ਸੀਲ ਪਾਵ ਠੰਡਾ ਸੁਭਾਅ ਬਖਸ਼ ਦਿੱਤਾ ਸ਼ਾਂਤੀ ਬਖਸ਼ ਦਿੱਤੀ ਸਰਬ ਸੀਲੰਗ ਮਮੰਗ ਸੀਲੰਗ ਇਸ ਤਰੀਕੇ ਦੇ ਨਾਲ ਮੈਨੂੰ ਵੀ ਠੰਡਕ ਗਿਵ ਮੀ ਦਾ ਸੇਮ ਪੀਸ ਸਰਬ ਪਾਵਣ ਮਮ ਪਾਵਣ ਹੈ ਜਿਵੇਂ ਅਜਾਮਲ ਸੋ ਪਾਪੀ ਪੂਰਾ ਸੰਸਾਰ ਉਹਨੂੰ ਜਾਣਦਾ ਸੀ ਗਣਕਾ ਤਾਂ ਨਾਮ ਹੀ ਬੇਸਬਦ ਆਇਆ ਉਹਦਾ ਸਹੀ ਨਾਮ ਚਲੋ ਕਈ ਗ੍ਰੰਥਾਂ ਵਿੱਚ ਆਇਆ ਪਰ ਆਮ ਉਹਦਾ ਕੋਈ ਨਾਮ ਵੀ ਨਹੀਂ ਜਾਣਦਾ ਗਣਕਾ ਉਹਨੂੰ ਬੇਸਬਦ ਤੋਂ ਹੀ ਜਾਣਦੇ ਆ ਇਹੋ ਜਿਹਾ ਪਾਪੀਆਂ ਨੂੰ ਵੀ ਤੂੰ ਪਾਵਨ ਕਰਨ ਵਾਲਾ ਸਰਬ ਪਾਵਣ ਮਮ ਪਾਵਣ ਹੈ ਮੈਨੂੰ ਵੀ ਪਵਿੱਤਰ ਕਰ ਦੇ ਸਰਬ ਕਰਤਵ ਮਮ ਕਰਤਾ ਜਿਸ ਤਰੀਕੇ ਦੇ ਨਾਲ ਤੂੰ ਧੰਨੇ ਦੇ ਖੇਤ ਪਾਉਣ ਵਾਸਤੇ ਆਪ ਆਇਆ ਨਾਮੇ ਦੀਆਂ ਛੱਪੜੀਆਂ ਬੰਨਣ ਵਾਸਤੇ ਤੂੰ ਬੇਡੀ ਬਣਿਆ You became a carpenter. And Kabir Sahib ji da yag sampurn karan vaste Kabir baniya, Raja baniya, aadik sare bhagatan de kam karan vaste tu aunda hi reha. Sain nai da kam karan vaste tu odi jagah Raje di mutthi chaki malish karda reha. So hor tu kinne lokan de jive bhagatan de kaarj sware aa sarv kartab mamang karta. Mera vi jehda tere naal milan da. So eh ikrar main kita panja pyariyan di hazuri de vich ki hun to main apna jeevan मैं गुरु गोबिंद सिंह साहिब जी नूं समर्पित करदा, उन्हां नूं अपने पिता रूप विच मानदा, माता साहिब कौर जी नूं, माता साहिब देव कौर जी नूं मैं माता दे रूप विच मानदा। यह भी जिहड़ा मेरा परमार्थ दा कारज आ कि उन्हां नूं माता पिता जाण करके मैं खालसे दे नियमां अनुसार अपना जीवन बतीत करा। टू लिव माई लाइफ एज अ गुरसिख, यह जिहड़ा कारज आ यह भी परमेशर तेरा रचाया, तेरा बनाया होया है, यू हैव क्रिएटिड इट, ते सानूं पूरा भी इहदे विच करके तू ही निभाउणा आ। हर प्रभ ठाकुर काज रचाया, तन हिरदे नाम विगासी, ये जिहड़ा नाम आ ये हिरदे दे विच सो विगासे खिड़ जाएगा। ते खिड़न तो भाव वो नाम प्रफुल्लित इस तरीके दे नाल कर देवेगा जो परमेश्वर दे गुण होणगे, द वर्च्यूज ऑफ गॉड वी विल स्लोली गैट दम। परमेश्वर एक बहुत ही ज़्यादा शुद्ध शक्ति का नाम है। सारी संसार की शुद्धता, द प्योरिटी स्टेम्स फ्रॉम अकाल पुरख वाहेगुरु। एका माई जुगत व्याई, द परमेश्वर वॉज वन एंड देन ही यूनाइटेड विद दिस माया एंड ही फ्रॉम द माया ही ब्रोट दिस होल वर्ल्ड आउट, बट ही हिमसेल्फ इज स्टिल प्योर, ही इज अवे फ्रॉम दिस माया। उस परमेश्वर नू कोई माया का दोष नहीं, कोई माया की मलीनता नहीं लगी। थापिया ना जाए, कीता ना होए, आपे आप निरंजन सोए, निरंजन, अंजन भाव सुरमा, सुरमा हुंदा काला, काली है किस चीज़ का नाम माया। वो परमेश्वर माया की मैल तो रहत है। उस परमेश्वर का जिस वेले नाम जो है वह हिरदे विच सो स्थित हो जाएगा, यह हिरदा भी शुद्ध बन जाएगा, ते शुद्धता ही शुद्धता दे नाल मिल सकती है। सो तन हिरदा नाम विगासी, ये जिहड़ा हिरदा आ ये विशाल हो जाएगा, इट विल बिकम वेरी ब्रोड, जो ब्रह्मंडे सोई पिंडे। वी विल बिगिन टू अंडरस्टैंड दैट द होल यूनिवर्स इज इनकंपस्ड विद इन आवरसेल्व्स। मन तो जो स्वरूप है अपना मूल पछाण, वो भी यही विचार है। इन्ना हद सो मन का दायरा वड्डा हो जाएगा। ਪਹਿਲੋਂ ਵੀ ਸ਼ਬਦ ਬਾਰੇ ਇਹ ਬਚਨ ਹਾਏ ਆਏ ਸਨ, ਅਨਹਦ ਸ਼ਬਦ ਬਜਾਏ, ਅਨਹਦ ਜਿਹੜੇ ਕਿਸੇ ਹੱਦ ਬੰਨੇ ਸੀਮਾ ਤੋਂ ਰਹਿਤ ਹਨ ਸ਼ਬਦ, ਇਹੋ ਜਿਹੇ ਸ਼ਬਦ ਹਿਰਦੇ ਵਿੱਚ ਵੱਜਣਗੇ, ਇਹੋ ਜਿਹੇ ਬਾਜੇ ਅਕਹਿ ਬਾਜੇ ਵੱਜਣਗੇ। ਧੰਨ ਹਿਰਦੈ ਨਾਮ ਵਿਗਾਸੀ,
ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ।
ਅਤੇ ਗ੍ਰਹਿਸਥ ਧਰਮ ਬਾਰੇ ਕੁਛ ਵਿਚਾਰਾਂ। ਗ੍ਰਹਿਸਥ ਸ਼ਬਦ ਦਾ ਕੀ ਅਰਥ ਹੈ? ਗ੍ਰਹਿ ਸੱਤ। ਔਰ ਗ੍ਰਹਿਸਥ ਧਰਮ ਦੀ ਮਹਾਨਤਾ ਜੇ ਕਿਸੇ ਨੇ ਲਿਖੀ ਆ, ਇਹ ਪੰਕਤੀ ਵੀ ਜਿਹੜੀ ਆਮ ਆਨੰਦ ਕਾਰਜਾਂ ਵੇਲੇ ਆਪਾਂ ਸੁਣਦੇ ਹੀ ਹਾਂ ਕਿ ਸਾਰਿਆਂ ਧਰਮਾਂ ਦੇ ਵਿੱਚੋਂ ਗ੍ਰਹਿਸਥ ਪ੍ਰਧਾਨ ਆ, ਉਹ ਕਿਹਨੇ ਲਿਖੀ? ਗੁਰੂ ਘਰ ਦੇ ਵੇਦ ਵਿਆਸ, ਦ ਗ੍ਰੇਟ ਸਕਾਲਰ, ਭਾਈ ਸਾਹਿਬ ਭਾਈ ਗੁਰਦਾਸ ਜੀ, The first writer of Sri Guru Granth Sahib Ji, Guru Granth Sahib Ji de aad bhag pehle likhari. Par oh Bhai Gurdas Sahib Ji ne ki anand karj karwaya nahi, oh brahmachari san. So kai gursikh oh mahapurkhan te ungli uthaunde aa ki oh vyah nahi karde te gahan vi behangman nu karde, te Bhai Gurdas Sahib Ji grist dharm di mahanta te likhde aa, par aap ohna ne gristi dharm vich koi pravirti kiti nahi. Ohna ne itthe tak likhya aa, ਸਤਿਗੁਰ ਸਿੱਖ ਕੋ ਰਾਖਤ ਗ੍ਰਿਸਤ ਮੈਂ, ਸੰਪਦਾ ਸਮੂਹ ਸੁੱਖ ਲੁੱਡੇ ਤੇ ਲੁਡਾਵੇਈ। ਕਿ ਸਤਿਗੁਰੂ ਸਾਹਿਬ ਜੀ ਸਿੱਖ ਨੂੰ ਗ੍ਰਿਸਤੀ ਵਿੱਚ ਰੱਖਣਗੇ ਵੀ, ਔਰ ਸਮੂਹ ਸੰਪਦਾ ਓਲ ਦ ਵੈਲਥ ਆਫ ਦਿਸ ਵਰਲਡ ਦੇ ਬੁਕ ਇਫ ਦੈਟ ਹਿਮ, ਔਰ ਲੁੱਡੇ ਤੇ ਲੁਡਾਵੇਈ, ਉਹ ਖੁਸ਼ੀਆਂ ਦੇ ਨਾਲ ਉਹ ਨੱਚੇਗਾ, ਇਹੋ ਜਿਹੀ ਖੁਸ਼ੀ ਬਖਸ਼ਣਗੇ। ਅਤੇ ਦੂਸਰੇ ਪਾਸੇ ਜਿਹੜੀ ਗ੍ਰਿਸਤੀ ਦੀ ਨਿੰਦਿਆ ਕਰਦੇ ਆ ਕਿ ਗ੍ਰਿਸਤੀ ਤਾਂ ਬੰਧਨ ਆ, ਹਾਂ ਹੈ ਬੰਧਨ, ਹੈ ਬੰਧਨ, ਪਰ ਸੁਖਮਣੀ ਸਾਹਿਬ ਦੇ ਵਿੱਚ ਇਹ ਵਿਚਾਰ ਆਉਂਦੀ ਆ ਕਿਉਂਕਿ ਸਤਸੰਗ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਗੁਰੂ ਦੀ ਹਜ਼ੂਰੀ ਵਿੱਚ ਕੀਤਾ ਕੋਈ ਵੀ ਕਾਰਜ ਸੋ ਉਹ ਬੰਧਨ ਦੇ ਵਿੱਚ ਪਾ ਦੇਵੇ। ਇਹ ਤਾਂ ਸਾਡੀ ਕਰਤੂਤ ਹੋਵੇਗੀ ਜੋ ਉਸ ਨੂੰ ਬੰਧਨ ਬਣਾ ਦੇਵੇਗੀ। ਕਿਸ ਪ੍ਰਕਾਰ ਸਤਿਗੁਰ ਸਿੱਖ ਕੇ ਬੰਧਨ ਕੱਟੇ, ਸਤਿਗੁਰੂ ਸਾਹਿਬ ਜੀ ਸਿੱਖ ਦੇ ਬੰਧਨ ਹਮੇਸ਼ਾ ਹੀ ਕੱਟਦੇ, ਕਿਸੇ ਬੰਧਨ ਚ ਪਾਉਂਦੇ ਨਹੀਂ। ਪਰ ਇੱਕ ਸੌਦਾ ਹੈ, ਦੈਟ ਇਜ਼ ਅ ਟ੍ਰਾਂਜੈਕਸ਼ਨ, ਦੈਟ ਇਜ਼ ਅ ਡੀਲ, ਦੈਟ ਇਜ਼ ਸਮਥਿੰਗ ਔਨ ਆਵਰ ਪਾਰਟ। ਸਾਡੇ ਹਿੱਸੇ ਵੀ ਇੱਕ ਜ਼ਿੰਮੇਵਾਰੀ ਆਉਂਦੀ ਆ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰ ਕਾ ਸਿੱਖ ਵਿਕਾਰ ਤੇ ਹਟ। ਵਿਕਾਰਾਂ ਤੋਂ ਜੇ ਆਨੰਦ ਕਾਰਜ ਨੂੰ ਵਿਸ਼ੇ ਰੂਪ ਹੀ ਮੰਨ ਲਿਆ ਤੇ ਫਿਰ ਤਾਂ ਦੁੱਖ ਦਾ ਹੀ ਘਰ ਆ। ਇਸ ਤੋਂ ਪਰੇ ਕੋਈ ਦੁੱਖ ਹੋਵੇਗਾ ਹੀ ਨਹੀਂ। ਗ੍ਰਿਸਤ ਕੁਟੁੰਬ ਪਲੇਟਿਆ। ਸੋ ਮਹਾਰਾਜ ਸਾਹਿਬ ਕਹਿੰਦੇ ਕਦੇ ਹਰਖ ਕਦੇ ਸੋਗ, ਕਦੇ ਖੁਸ਼ੀ ਆ ਜਾਵੇਗੀ, ਸਮਟਾਈਮਸ ਯੂ ਵਿਲ ਬੀ ਹੈਪੀ, ਸਮਟਾਈਮਸ ਯੂ ਵਿਲ ਬੀ ਸੈਡ। ਪਰ ਸੱਚੇ ਪਾਤਸ਼ਾਹ ਨੇ ਜਿਸ ਤਰੀਕੇ ਦੀ ਗ੍ਰਸਤੀ ਦਾ ਵਰਣਨ ਕੀਤਾ ਆ ਉਹ ਇਹ ਹੈ ਕਿ ਜਿਵੇਂ ਕਮਲ ਸੋ ਗੰਦਗੀ ਦੇ ਵਿੱਚ ਰਹਿੰਦਾ ਹੈ ਪਰ ਉਹ ਨਿਰਲੇਪ ਰਹਿੰਦਾ ਆ, ਇਸ ਤਰੀਕੇ ਦੀ ਗ੍ਰਸਤੀ ਆਪਾਂ ਬਤੀਤ ਕਰਨੀ ਆ। ਇਹ ਮਹਾਰਾਜ ਸਾਹਿਬ ਨਾਲ ਸਾਡੇ ਰਿਸ਼ਤੇ ਦੀ ਵੀ ਗੱਲ ਆ। ਪਰਮੇਸ਼ੁਰ ਨਾਲ ਰਿਸ਼ਤੇ ਕਰਨ ਦੀ ਜੋ ਆਪਣਾ ਸੰਬੰਧ ਆ ਵਾਹਿਗੁਰੂ ਜੀ ਦੇ ਨਾਲ, ਉਹਨੂੰ ਵਧਾਉਣ ਦੇ ਬਹੁਤ ਤਰੀਕੇ ਜੁਗਤੀਆਂ ਹਨ। ਪ੍ਰੇਮ ਦੀ ਚਾਰ ਜੁਗਤੀਆਂ ਸੁਗੁਰਬਾਣੀ ਵਿੱਚ ਜਿਹੜੀਆਂ ਵਰਣਨ ਆਈਆਂ ਉਹਨਾਂ ਵਿੱਚੋਂ ਕੁਛ ਜਿਵੇਂ ਸ਼ਾਹ ਅਤੇ ਵਣਜਾਰੇ ਦਾ, ਅਤੇ ਸਤਿਗੁਰੂ ਸਾਹਿਬ ਜੀ ਮੇਰੇ ਪਿਤਾ ਸਮਾਨ ਆ, ਇਹ ਵੀ ਇੱਕ ਹੋਰ ਵਿਚਾਰ ਆ, ਗੁਰੂ ਜੀ ਇਜ਼ ਲਾਈਕ ਮਾਈ ਫਾਦਰ। ਤਾਂ ਉਹਨਾਂ ਦੇ ਵਿੱਚ ਇੱਕ ਇਹ ਆ ਕਿ ਮੈਂ ਜੀਵ ਇਸਤਰੀ ਹਾਂ ਔਰ ਪਰਮੇਸ਼ੁਰ ਪਤੀ ਆ, ਅਤੇ ਉਹ ਵੀ ਫਿਰ ਆਪਾਂ ਇਸ ਪ੍ਰਕਾਰ ਹੀ ਸੋਚਣਾ ਕਿ ਜਿਵੇਂ ਜੇ ਆਪਾਂ ਆਮ ਇਹ ਸਿੱਖਿਆ ਸੁਣੀ ਦੀ ਆ ਕਿ ਲੜਕੀ ਨੂੰ, ਸੋ ਸੀਤਾ ਜੀ ਦੇ ਇਤਿਹਾਸ ਵਿੱਚ ਵੀ ਆਇਆ ਕਿ ਉਹਨਾਂ ਦੇ ਮਾਤਾ ਜੀ ਸਮਝਾਉਂਦੇ ਆ ਕਿ ਪੇਕਿਆਂ ਦਾ ਮੋਹ ਨਹੀਂ ਰੱਖਣਾ। ਇਹ ਤੋਂ ਪਰਮਾਰਥ ਲੈ ਲਓ, ਆਪਾਂ ਹੁਣ ਦੁਨੀਆਂ ਦਾ ਮੋਹ ਨਹੀਂ ਰੱਖਣਾ। ਜੇ ਪੰਜਾਂ ਪਿਆਰਿਆਂ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਹੁਣ ਤੋਂ ਗੁਰੂ ਸਾਹਿਬ ਜੀ ਨੂੰ ਆਪਣੇ ਜੀਵਨ ਦਾ ਮੁੱਖ ਆਧਾਰ ਬਣਾਉਣਾ, ਉਸ ਪਤੀ ਨੂੰ ਰਿਝਾਉਣ ਵਿੱਚ ਸੋ ਆਪਣਾ ਪੂਰਾ ਜ਼ੋਰ ਲਾਉਣਾ। ਗੁਰਬਾਣੀ ਵਿੱਚ ਪ੍ਰੇਮ ਦੀ ਬਾਬਤ ਹੋਰ ਵੀ ਵਿਚਾਰਾਂ ਆਈਆਂ, ਜਿੱਥੇ ਲਿਖਿਆ ਕਿ ਜਿਵੇਂ ਭੁੱਖੇ ਦੀ ਅਨਾਜ ਦੇ ਨਾਲ, ਸੋ ਉਹ ਸਾਰੇ ਸ਼ਬਦ ਦੀ ਵਿਚਾਰ ਕਰਨ ਵਾਸਤੇ ਸਮਾਂ ਨਹੀਂ। ਪਰ ਉਹਦੇ ਵਿੱਚ ਇੱਕ ਇਹ ਵੀ ਵਿਚਾਰ ਆਈ ਆ ਕਿ ਜਿਵੇਂ ਪਰ ਪੁਰਸ਼ ਦੇ ਨਾਲ ਜਿਹੜੀ ਬਿਭਚਾਰਨ ਤੇ ਦੁਹਾਗਣ ਇਸਤਰੀ ਆ, ਜਿਸ ਤਰੀਕੇ ਨਾਲ ਉਹ ਪ੍ਰੇਮ ਕਰਦੀ ਆ, ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਨਾਲ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ, ਪੁੱਛੋ ਕਿਵੇਂ? ਇਹ ਕਿਹੋ ਜਿਹਾ ਅਲੰਕਾਰ ਆ। ਕਈ ਚਰਿੱਤਰਾਂ ਦੀ ਵਿਚਾਰ ਕਰਦੇ ਆ ਕਿ ਚਰਿੱਤਰ ਇਹ ਪੜ੍ਹਨ ਯੋਗ, ਵਿਚਾਰਨ ਯੋਗ, ਸੋ ਨਹੀਂ ਆ, ਇਹੋ ਜਿਹੇ ਅਪਸ਼ਬਦ ਬੋਲਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਖੁੱਲ੍ਹ ਕੇ ਵਿਚਾਰ ਕਰਨੀ ਹੋਵੇ ਤੇ ਵੱਡੇ ਵੱਡੇ ਸੰਕੋਚ ਜਾਣ, ਪਰ ਇਹ ਚਿੱਤ ਦੀ ਸ਼ੁੱਧੀ ਹੋਵੇ ਸਰੋਤੇ ਦੀ ਵੀ ਔਰ ਬਖਤੇ ਦੀ ਵੀ। ਸੋ ਘਾਟ ਪਹਿਲਾਂ ਤਾਂ ਬਖਤੇ ਤੋਂ ਹੀ ਹੁੰਦੀ ਹੈ ਜਿੱਥੋਂ ਇਹ ਸਭ ਕੁਛ ਸ਼ੁਰੂ ਹੁੰਦਾ। ਕਿਸ ਤਰੀਕੇ ਦੇ ਨਾਲ ਬਿਭਚਾਰਨ ਔਰਤ ਦਾ ਰਿਸ਼ਤਾ ਜੋ ਹੈ ਉਹ ਕਿਵੇਂ ਸਾਡੇ ਵਾਸਤੇ ਮਿਸਾਲ ਆ? ਜਿਹੜੀ ਬਿਭਚਾਰਨ ਔਰਤ ਆ ਉਹ ਕੀ ਕਰੇਗੀ? ਉਹ ਪਹਿਲੋਂ ਸਾਰੇ ਯਤਨ ਕਰੇਗੀ ਕਿ ਮੈਂ ਪਕੜੀ ਨਾ ਜਾਵਾਂ। ਉਹ ਕੀ ਕਰੂਗੀ? ਉਹ ਸਵੇਰ ਨੂੰ ਭਲਕੇ ਉੱਠ ਕੇ ਅਤੇ ਉਹ ਪ੍ਰਸ਼ਾਦਾ ਤਿਆਰ ਕਰੇਗੀ, ਫਿਰ ਉਹਨੇ ਬੱਚਿਆਂ ਨੂੰ ਵੀ ਛੇਤੀ ਤਿਆਰ ਕਰ ਦੇਣਾ, ਉਹਨੇ ਫਿਰ ਬੱਚਿਆਂ ਦਾ ਲੰਚ ਵੀ ਪੈਕ ਕਰ ਦੇਣਾ, ਸਭ ਕੁਛ ਕਰਨਾ ਕਿ ਤਾਂ ਕਿ ਮੈਂ ਫੜੀ ਨਾ ਜਾਵਾਂ। ਅਤੇ ਪਤੀ ਨੇ ਆਉਣਾ, ਪਤੀ ਨੂੰ ਵੀ ਕਹਿਣਾ, ਉਹਦੀ ਸੇਵਾ ਕਰਨੀ, ਉਹਦੇ ਵਾਸਤੇ ਵੀ ਚਾਹ ਆਦਿਕ ਹਾਜ਼ਰ ਕਰਨਾ, ਉਹਦੇ ਰੂਪ 'ਤੇ ਵੀ ਕਹਿਣਾ ਅਤੇ ਹੋਰ ਪ੍ਰਕਾਰ ਦੇ ਨਾਲ ਵੀ ਬੜਾ ਉਸਦੇ ਨਾਲ ਲਾਡ ਕਰਨਾ। ਪਰ ਜਿਸ ਵੇਲੇ ਉਹ ਪਤੀ ਦੇ ਨਾਲ ਸੋ ਉਹ ਸੁੱਤੀ ਹੋਈ ਆ ਅਤੇ ਉਹ ਜਿਸ ਵੇਲੇ ਆਪਾਂ ਸੁਣਦੇ ਹਾਂ, ਇਹ ਹੁੰਦਾ ਹੀ ਅਚਨਚੇਤ ਸੁਪਨਿਆਂ ਦੇ ਵਿੱਚ, ਕਈ ਵਾਰੀ ਅਸੀਂ ਬੋਲ ਪੈਂਦੇ ਹਾਂ, ਜਿਸ ਪਰ ਪੁਰਸ਼ ਦੇ ਨਾਲ ਉਸਦਾ ਰਿਸ਼ਤਾ ਸੀ, ਉਸ ਪਰ ਪੁਰਸ਼ ਦਾ ਨਾਮ ਉਹਦੀ ਰਸਨਾ 'ਤੇ, ਉਸਦੀ ਜ਼ੁਬਾਨ 'ਤੇ, ਉਸਦੇ ਹੋਠਾਂ 'ਤੇ ਆ ਗਿਆ। ਇਹੋ ਜਿਹਾ ਰਿਸ਼ਤਾ ਸੀ ਵਾਹਿਗੁਰੂ ਜੀ ਦੇ ਨਾਲ ਬਣਾਉਣਾ। ਇਹ ਗ੍ਰਿਸਤੀ ਦੇ ਸੰਬੰਧ ਦੇ ਵਿੱਚ ਹੈ ਕਿ ਜਿਵੇਂ ਇਹ ਸੰਸਾਰ ਆ ਅਤੇ ਇਹ ਸੰਸਾਰ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ, ਉਹ ਜਿਵੇਂ ਉਹ ਬਿਭਚਾਰਨ ਔਰਤ ਦਾ ਰਿਸ਼ਤਾ ਆਪਣੇ ਪਤੀ ਦੇ ਨਾਲ ਆ, ਕਿ ਇਹ ਸਾਰੇ ਕੰਮ ਵੀ ਸੰਸਾਰ ਦੇ ਕਰਨੇ ਆ, ਇਹ ਧੰਦੇ ਵੀ ਕਰਨੇ ਪੈਣੇ ਆ, ਪਰ ਇਹ ਸੰਸਾਰ ਕੋਈ ਅੰਤਰਜਾਮੀ ਤਾਂ ਨਹੀਂ ਆ। ਇਹਨੂੰ ਕਿਹੜਾ ਪਤਾ ਹੈ ਕਿ ਸਾਡੀ ਸੁਰਤੀ ਕਿਵੇਂ ਆ? ਇਸ ਤਰੀਕੇ ਦੇ ਨਾਲ ਸੁਰਤੀ ਵਾਹਿਗੁਰੂ ਵਿੱਚ ਟਿਕਾਉਣੀ ਆ। ਪਰ ਅਖੀਰਨ ਇਹ ਹੋਵੇਗਾ ਹੀ ਹੋਵੇਗਾ ਕਿ ਸੰਸਾਰ ਨਫ਼ਰਤ ਕਰਨ ਲੱਗ ਪਵੇਗਾ, ਤੁਹਾਡਾ ਜ਼ਾਹਰ ਹੋ ਜਾਵੇਗਾ। ਜਿਵੇਂ ਉਹਨੇ ਸੁਪਨੇ ਦੇ ਵਿੱਚ ਜੋ ਉਹਦਾ ਪਰਾਏ ਪੁਰਸ਼ ਨਾਲ ਸੰਬੰਧ ਸੀ ਉਸਦਾ ਨਾਮ ਲੈ ਦਿੱਤਾ, ਸੋ ਕਬੀਰ ਸੁਪਨੇ ਹੂੰ ਬਰੜਾਇਕ ਹੈ, ਸੁਪਨੇ ਦੇ ਵਿੱਚ ਵੀ ਫਿਰ ਉਹ ਵਾਹਿਗੁਰੂ ਜੀ ਦਾ ਨਾਮ ਇਸ ਤਰੀਕੇ ਦੇ ਨਾਲ ਸੁੱਤੇ ਸਿੱਧ ਹੋਵੇਗਾ। ਸੋ ਇਹ ਕੁਛ ਵਿਚਾਰਾਂ ਸਨ ਕਿ ਇਹ ਜੋ ਜੀਵਨ ਹੈ ਇੰਨਾ ਖਿੰਡ ਰਿਹਾ ਹੋਇਆ ਆ, ਵਾਲ ਆਪਾਂ ਖਿਲਾਰੇ ਹੋਏ ਆ, ਤੇ ਇਹ ਸਾਰੇ ਜੀਵਨ ਦੇ ਵਿੱਚ ਵੀ ਉਹ ਕਿਵੇਂ ਉਹ ਪਤੀ ਪਰਮੇਸ਼ਰ ਧੰਨ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਿਵੇਂ ਪ੍ਰਸੰਨ ਕਰਨਾ। ਸੋ ਇਸ ਦੇ ਵਿੱਚ ਗੁਰੂ ਸਾਹਿਬ ਜੀ ਇਸ ਲਾਵਾਂ ਦੇ ਪਾਠ ਨੂੰ ਸੋ ਸਮਾਪਤ ਕਰਦੇ ਆ। ਜਨ ਨਾਨਕ
ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ।
ਮਹਾਰਾਜ ਸਾਹਿਬ ਜਨ ਸ਼ਬਦ ਵਰਤਦੇ ਆ, ਜਨ ਭਾਵ ਸੇਵਕ, ਇਹੋ ਜਿਹੀ ਨਿਮਰਤਾ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ, ਉਹੀ ਨਿਮਰਤਾ ਜਿਸ ਦੇ ਨਾਲ ਇੱਕ ਹੱਥ ਨਾਲ ਆਪਣਾ ਦਾੜਾ ਫੜਿਆ ਤੇ ਦੂਜੇ ਦੇ ਨਾਲ ਬਾਬੇ ਸ੍ਰੀ ਚੰਦ ਜੀ ਦੇ ਚਰਨ ਫੜੇ ਕਿ ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਪੂੰਜਣ ਵਾਸਤੇ ਸੋ ਮੈਂ ਇਹੋ ਜਿਹਾ ਦਾੜਾ ਵਧਾਇਆ। ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਹਨ ਜੋ ਇੱਕ ਵੇਲੇ ਸੋ ਘੁੰਮੜੀਆਂ ਵੇਚਦੇ ਸਨ ਭਾਈ ਜੇਠੇ ਦੇ ਰੂਪ ਦੇ ਵਿੱਚ ਆਪਣੇ ਬਚਪਨ ਦੇ ਵਿੱਚ, ਤੇ ਹੁਣ ਸੋਨੇ ਦਾ ਮੰਦਿਰ ਦੇ ਉੱਪਰ ਛਤਰ ਝੁੰਮ ਰਿਹਾ ਆ ਔਰ ਉਹ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਉੱਪਰ ਲਿਖਿਆ ਆ ਧੰਨ ਧੰਨ ਰਾਮਦਾਸ ਗੁਰ। ਐਸੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚੌਥੀ ਜੋਤ। ਇੱਕ ਵਿਚਾਰ ਹੈ, ਬਾਬਾ ਸ਼ਾਮ ਸਿੰਘ ਸਾਹਿਬ ਜੀ ਸੇਵਾ ਪੰਥੀ ਹੋਏ ਆ, 70 ਤੋਂ ਵੱਧ ਸਾਲ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਲਾਇਆ ਨਿਸ਼ਕਾਮ, ਉਹ ਵੀ ਬਿਨਾਂ ਮਾਇਆ ਤੋਂ। ਉਹਨਾਂ ਦੀ ਉਮਰ ਬਹੁਤ ਜ਼ਿਆਦਾ ਲੰਮੀ ਹੋਈ ਹੈ। ਜਿਹੜੀ 1923 ਵਿੱਚ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਹੋਈ ਉਸ ਦੇ ਵਿੱਚ ਉਹ ਮਹਾਂਪੁਰਸ਼ਾਂ ਨੂੰ ਕਨੇਡੀ ਚੱਕ ਕੇ ਗੁਰਸਿੱਖਾਂ ਨੇ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲਾਇਆ ਸੀ। ਉਹ ਬਾਬਾ ਸ਼ਾਮ ਸਿੰਘ ਗੁਰੂ ਰਾਮਦਾਸ ਸਾਹਿਬ ਜੀ ਦਾ ਇਤਿਹਾਸ ਸੋ ਇੱਕ ਬੜਾ ਪ੍ਰਕਰਨ ਬੰਨਦੇ ਆਪਣੇ ਗ੍ਰੰਥ ਜੋ ਉਹਨਾਂ ਨੇ ਹੱਥੀਂ ਲਿਖਿਆ ਸੀ। ਉਹਦੇ ਵਿੱਚ ਉਹ ਉਹਨਾਂ ਦੇ ਜੋ ਵਿਦਿਆ ਦਾਤੇ ਸਨ ਉਹਨਾਂ ਪਾਸ ਸੰਗਤ ਆਈ ਤਾਂ ਪੁੱਛਦੀ ਆ ਕਿ ਬਾਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਸਾਨੂੰ ਥੋੜ੍ਹਾ ਇਤਿਹਾਸ ਪਤਾ ਕਿ ਪਹਿਲਾਂ ਦੁਸ਼ਦਮਨ ਸਰੂਪ ਵਿੱਚ ਸਨ, ਕਿ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ, ਸਾਨੂੰ ਕੁਛ ਕੁ ਦੱਸੋ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਇਹਨਾਂ ਦਾ ਨਾਮ ਕਿਉਂ ਰਾਮਦਾਸ ਬਣਿਆ, ਇਹ ਤਾਂ ਰਾਜੇ ਸਨ। ਤੇ ਉਸ ਗੁਰਸਿੱਖ ਨੇ ਆਪਣੇ ਅਨੁਭਵ ਆਪਣੇ ਅਭਿਆਸ ਦੁਆਰਾ ਇਹ ਜਿਵੇਂ ਬਾਬਾ ਜੀ ਨੇ ਪੋਥੀ ਵਿੱਚ ਲਿਖਿਆ ਮੈਂ ਆਪ ਜੀ ਨੂੰ ਸੁਣਾਉਣ ਲੱਗਾ ਕਿ ਉਹ ਕਹਿੰਦੇ ਆ ਕਿ ਰਾਮ ਚੰਦਰ ਦਾ ਜਦੋਂ ਅਵਤਾਰ ਹੋਇਆ ਤੇ ਉਸ ਵੇਲੇ ਸੋ ਆਪਾਂ ਨੂੰ ਸਾਰਾ ਪਤਾ ਹੀ ਆ ਕਿ ਕਿਵੇਂ ਉਹਨੂੰ ਦੁੱਖ ਹੋਇਆ ਜਦੋਂ ਸੀਤਾ ਤੋਂ ਵਿਛੋੜਾ ਆਦਿਕ ਹੋ ਗਿਆ, ਅਮਰਾਵਤੀ ਆਦਿਕ ਜੰਗਲਾਂ ਦੇ ਵਿੱਚ ਉਹ ਭਟਕਿਆ ਬਾਰ ਬਾਰ ਕਿ ਮੈਂ ਇਹਨੂੰ ਮੁੜ ਕੇ ਕਿਸੇ ਤਰੀਕੇ ਦੇ ਨਾਲ ਵੀ ਲੰਕਾ ਤੇ ਧਾਵਾ ਬੋਲੀਏ ਸੀਤਾ ਜੀ ਨੂੰ ਲੈ ਆਈਏ। ਤੇ ਉਹ ਸਾਰੇ ਦੇ ਵਿੱਚ ਜੰਗਲ ਵਿੱਚ ਕੌਣ ਰਹਿੰਦਾ, ਰਹਿੰਦੇ ਫਕੀਰ ਪਰਮੇਸ਼ਰ ਦੇ, ਤੇ ਉਹਨਾਂ ਨੂੰ ਜਦੋਂ ਵੇਖਦਾ ਉਹ ਬੜੇ ਖੁਸ਼ ਤੇ ਆਪ ਉਹ ਬੜਾ ਦੁਖੀ। ਉਹ ਪੁੱਛੇ ਤੁਸੀਂ ਕਿਵੇਂ ਖੁਸ਼, ਉਹ ਕਹਿਣਾ ਸੀ ਰਾਮ ਦਾ ਨਾਮ ਲੈ ਕਰਕੇ ਅਤ ਪ੍ਰਸੰਨ ਆ। ਉਹਨੇ ਮਨ ਵਿੱਚ ਸੋਚਿਆ ਮੈਂ ਅਵਤਾਰ ਹਾਂ, ਮੈਂ ਰਾਮ ਚੰਦਰ ਹਾਂ ਤੇ ਮੈਂ ਕਿਉਂ ਨਹੀਂ ਸੁਖੀ। ਫਿਰ ਉਹਦੇ ਮਨ ਵਿੱਚ ਵਿਚਾਰ ਆਈ ਜਿਹੜਾ ਇਹ ਚੰਦਰਮਾ ਇਹਦੇ ਵਿੱਚ ਤਾਂ ਬੜੇ ਦੋਸ਼ ਆ, ਇਹਦੇ 'ਤੇ ਤਾਂ ਕਲੰਕ ਲੱਗਿਆ ਹੋਇਆ ਆ, ਇਹਨੇ ਤਾਂ ਆਪਣੇ ਗੁਰੂ ਦੀ ਪਤਨੀ ਨੂੰ ਵੀ ਨਹੀਂ ਬਖਸ਼ਿਆ ਆਦਿਕ ਚੀਜ਼ਾਂ ਸੋਚੀਆਂ। ਫਿਰ ਉਹਨੇ ਅਰਦਾਸ ਕੀਤੀ ਕਿ ਨਿਰੰਕਾਰ ਜੇ ਆਪ ਜੀ ਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਉਣਾ ਆ ਸੰਸਾਰ 'ਤੇ ਅਗਲੇ ਯੁਗਾਂ ਦੇ ਵਿੱਚ ਪੂਰਨ ਰੂਪ ਵਿੱਚ ਤੁਸੀਂ ਆਉਂਗੇ ਤੇ ਉਸ ਵੇਲੇ ਇੱਕ ਇਹੋ ਜਿਹਾ ਅਵਤਾਰ ਆਪਣਾ ਬਣਾਇਓ ਜਿਸ ਦਾ ਨਾਮ ਹੋਵੇ ਰਾਮਦਾਸ, ਜੋ ਪਰਮੇਸ਼ਰ ਰਾਮ ਦੇ ਨਾਮ ਦਾ ਦਾਸ ਹੋਵੇ। ਇਹੋ ਜਿਹੀ ਵਿਚਾਰ ਉਹ ਬਾਬਾ ਸ਼ਾਮ ਸਿੰਘ ਜੀ ਹੁਣਾਂ ਨੇ ਲਿਖੀ ਆ। ਸੋ ਉਹ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਕਹਿੰਦੇ ਆ
ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ।
ਉਹ ਪਰਮੇਸ਼ਰ ਹੀ ਆ ਸੰਸਾਰ ਦੇ ਵਿੱਚ ਜਿਹਦਾ ਕੋਈ ਵਿਨਾਸ਼ ਨਹੀਂ, ਦਾ ਵਿਲ ਨਾਟ ਬੀ ਡਿਸਟਰੋਇਡ। ਐਵਰੀਥਿੰਗ ਐਲਸ ਇਨ ਦਿਸ ਵਰਲਡ ਇਟ ਵਿਲ ਬੀ ਡਿਸਟਰੋਇਡ, ਇਟ ਵਿਲ ਬੀ ਸਬਡਿਊਡ, ਬਟ ਦਾ ਪਰਮੇਸ਼ਰ ਹੀ ਉਹ ਨੈਵਰ ਚੇਂਜ। ਜ਼ਮੀਨ ਜਮਾਨ ਕੇ ਬੀਚ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। ਇਹੋ ਜਿਹਾ ਅਵਿਨਾਸੀ ਪੁਰਸ਼ ਉਹ ਪਰਮੇਸ਼ਰ, ਉਹਦੇ ਨਾਲ ਸਾਨੂੰ ਮਿਲਾਪ ਹੋਇਆ। ਹਰ ਪਾਇਆ ਪ੍ਰਭ, ਉਹ ਪ੍ਰਭਤਾ ਦੇ ਸਹਿਤ ਜਿਹਦਾ ਜਸ ਵੇਦਾਂ ਪੁਰਾਣਾ ਆਦਿਕ ਪੁਰਾਣ ਅੰਜੀਲ ਜਿੰਨੇ ਵੀ ਧਾਰਮਿਕ ਗ੍ਰੰਥ ਆ ਉਹਨਾਂ ਸਾਰਿਆਂ ਨੇ ਗਾਇਆ। ਐਵਰੀ ਸਪਿਰਿਚੁਅਲ ਪਾਥ ਹੈ ਸੰਗ ਦ ਪ੍ਰੇਜ਼ ਆਫ ਅਕਾਲ ਪੁਰਖ ਵਾਹਿਗੁਰੂ। ਸੋ ਦੈਟ ਪ੍ਰਭ ਵਾਹਿਗੁਰੂ ਇਜ਼ ਇਨਡਿਸਟ੍ਰਕਟੇਬਲ, ਹੀ ਵਿਲ ਨੈਵਰ ਬੀ ਡਿਸਟਰੋਇਡ। ਸੋ ਇੱਥੇ ਸੋ ਚਾਰ ਲਾਵਾਂ ਦੀ ਵਿਚਾਰ ਜੋ ਕਥਾ ਹੈ ਉਹ ਸੰਪੂਰਨ ਹੋਈ ਆ। ਸੋ ਬੋਲਦਿਆਂ ਅਨੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਤਾਂ ਸ਼ਬਦ ਜੇ ਦਾ ਸੰਕੇਤਕ ਆ, ਇਹ ਤਾਂ ਕੋਈ ਸੋ ਸੰਦੇਹ ਵਾਲੀ ਗੱਲ ਹੀ ਨਹੀਂ ਕਿ ਗੁਰਬਾਣੀ ਸਰਬੱਗ ਹੈ। ਸਤਿਗੁਰੂ ਸਾਹਿਬ ਜੀ ਸਰਬੱਗ ਭਾਵ ਸਰਬ ਗਿਆਤਾ ਤੇ ਅਸੀਂ ਜੀਵ ਅਲ ਪੱਗ ਹਾਂ। ਅਲਪ ਗਿਆਤੇ ਭਾਵ ਸਾਡੀ ਬੜੀ ਕੋਈ ਦੂਰਅੰਦੇਸ਼ੀ ਨਹੀਂ, ਬਹੁਤ ਸੋ ਲਾਗੇ ਦੀ ਸੋਚਣ ਵਾਲੇ ਅਨੇਕ ਔਕੜਾਂ ਦੇ ਭਰੇ ਹੋਏ ਹਾਂ, ਪਰ ਉਹ ਮਾਲਕ ਫਿਰ ਵੀ ਉਹ ਸਾਰਾ ਕੁਛ ਦਿੰਦੇ ਹੋਏ ਵੀ ਸਾਡੀ ਰੋਜ਼ੀ ਨਹੀਂ ਰੋਕਦਾ, ਔਗਣ ਕੋ ਨਾ ਚਿਤਾਰਦਾ ਗਲਸੇਤੀ ਲਾਇਕ, ਇਹੋ ਜਿਹਾ ਮਹਾਰਾਜ ਸਾਹਿਬ ਕਿਰਪਾ ਕਰਨ ਅਤੇ ਸਾਨੂੰ ਆਪਣੇ ਨਾਲ ਵੀ ਜੋ ਇਹ ਅਵਸਥਾ ਕਥਨ ਕੀਤੀਆਂ ਸਾਨੂੰ ਇਹਨਾਂ ਦਾ ਸੁਗਰੀਬ ਨਵਾਜ ਜੀ ਅਸਰ ਅਮਲ ਬਖਸ਼ਣ, ਹੋਈਆਂ ਸਮੂਹ ਭੁੱਲਾਂ ਗਲਤੀਆਂ ਅਣਜਾਣ ਬੱਚੇ ਸਮਝ ਕਰਕੇ ਖਿਮਾ ਕਰ ਲੈਣੀਆਂ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਜੀ।
ਹਰ ਪ੍ਰਭ ਠਾਕਰ ਕਾਜ ਰਚਾਇਆ
ਤਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।